ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪਕੜ ਮਾਰ ਉਸ ਦੇ ਦੁੱਖ ਸਭ ਧਨ ਲਿਓ ਪਛਾਏ ਜਿਸ ਦਸੈ ਤਿਸ ਪੜੈ ਤੁਰਤ ਇਮ ਤਿਨ ਦਿਓ ਮਰਵਾਏ ਪਕੜ ਮਾਰ ਉਸ ਦੇ ਦੁੱਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਤਸਲ ਪੂਰਨ ਪਰਮੇਸ਼ਰ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਵਾਲੀਏ ਦੋ ਜਹਾਨ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਣ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਆਪ ਜੀ ਨੂੰ ਸਤਿਗੁਰ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ 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 ਵਧਾਈਆਂ ਹੋਣ ਉਹ ਸਤਿਗੁਰ ਜੀ ਦਾ ਅੱਜ ਦਿਨ ਹੈ ਪੁਰਬ ਹੈ ਜਿਸ ਸਤਿਗੁਰ ਜੀ ਨੂੰ ਅਸੀਂ ਰੋਜ਼ਾਨਾ ਹੀ ਮੱਥਾ ਟੇਕਦੇ ਹਾਂ ਜੋ ਸਾਡੇ ਪ੍ਰਤੱਖ ਗੁਰੂ ਹੈ ਅਤੇ ਪ੍ਰਗਟ ਗੁਰਾਂ ਕੀ ਦੇ ਦਸੇ ਗੁਰੂ ਗੁਰੂ ਸਾਹਿਬਾਨਾਂ ਦਾ ਸਰੀਰ ਹੈ ਅੱਜ ਦੇ ਦਿਨ ਜੋ ਸ੍ਰੀ ਰਾਮਸਰ ਸਰੋਵਰ ਹੈ ਅੱਜ ਜਿੱਥੇ ਬਣਿਆ ਗੁਰਦੁਆਰਾ ਸਾਹਿਬ ਵੀ ਸੁਭਾਏ ਮਾਣ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬੀੜ ਲਿਖਵਾ ਕਰਕੇ ਅੱਜ ਅੰਮ੍ਰਿਤ ਵੇਲੇ ਉਹ ਜੋ ਕੱਲ੍ਹ ਦਿਨ ਬੀਤਿਆ ਕੱਲ੍ਹ ਸੰਪੂਰਨ ਬੀੜ ਹੋ ਗਈ ਸੀ ਅੱਜ ਅੰਮ੍ਰਿਤ ਵੇਲੇ ਬਹੁਤ ਸੰਗਤ ਦਾ ਇਕੱਠ ਇਕੱਤਰਤਾ ਹੋਈ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਰਮਾਲਿਆਂ ਵਿੱਚ ਸਤਿਗੁਰ ਜੀ ਦਾ ਸਰੂਪ ਵੱਡਿਆਂ ਗੁਰਾਂ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਸਭ ਬਾਣੀ ਨੂੰ ਸਤਿਕਾਰ ਦਿੰਦੇ ਹੋਏ ਪੋਥੀ ਪਰਮੇਸ਼ਰ ਕਾ ਥਾਨ ਸੁੰਦਰ ਰਮਾਲਿਆਂ ਵਿੱਚ ਸਤਿਗੁਰ ਜੀ ਦੇ ਸਰੂਪ ਸੰਤੋਖ ਕਰਕੇ ਜਦੋਂ ਅੰਮ੍ਰਿਤ ਵੇਲਾ ਹੋਇਆ ਸੰਗਤਾਂ ਬੜੀਆਂ ਇਕੱਤਰ ਹੋਈਆਂ ਹਨ ਜੋ ਗੁਰੂ ਘਰ ਦੇ ਮਹਾਨ ਸੰਤ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਨ ਉਹਨਾਂ ਦੇ ਸੀਸ ਉੱਪਰ ਸੁਭਾਏ ਮਾਣ ਕਰਕੇ ਸਤਿਗੁਰੂ ਜੀ ਦੀ ਬੀੜ ਆਪ ਗੁਰੂ ਅਰਜਨ ਦੇਵ ਮਹਾਰਾਜ ਹੱਥਾਂ ਵਿੱਚ ਚੌਰ ਸਾਹਿਬ ਲੈ ਕੇ ਉਹ ਰਾਮਸਰ ਸਰੋਵਰ ਤੋਂ ਜੋ ਬਾਬਾ ਸ਼ਹੀਦਾਂ ਵਾਲਾ ਸਥਾਨ ਉਸ ਥਾਂ ਤੋਂ ਲੈ ਕੇ ਅਤੇ ਚਾਲਾ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਨੂੰ ਕੀਤਾ ਬਹੁਤ ਸੰਗਤ ਹੈ ਪਿੱਛੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਚੌਰ ਸਾਹਿਬ ਕਰ ਰਹੇ ਹੈ ਗੁਰੂ ਕੇ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਬੀੜ ਸੁਭਾਏਮਾਨ ਹੈ ਸ੍ਰੀ ਹਰਿਮੰਦਰ ਸਾਹਿਬ ਨੂੰ ਚੱਲਦੇ ਆ ਰਹੇ ਹੈ ਜੋ ਪਰਮੇਸ਼ਰ ਦਾ ਦਰਬਾਰ ਹੈ ਹਰਿਮੰਦਰ ਹਰ ਸਾਜਿਆ ਗੁਰੂ ਜੀ ਨੇ ਭਵਿੱਖਬਾਣੀ ਨੂੰ ਜਾਣਦੇ ਹੋਏ ਇਸ ਹਰਿਮੰਦਰ ਸਾਹਿਬ ਵਿੱਚ ਅੱਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦਾ ਪ੍ਰਕਾਸ਼ ਕਰਵਾਇਆ ਜਦੋਂ ਪ੍ਰਕਾਸ਼ ਕਰਾਇਆ ਹੈ ਬਹੁਤ ਸੰਗਤਾਂ ਇਕੱਠੀਆਂ ਹੈ ਸਾਧ ਸੰਗਤ ਜੀ ਉਸ ਦਿਨ ਦਾ ਜਿਹੜਾ ਦ੍ਰਿਸ਼ ਹੈ ਇਹ ਤਾਂ ਸਤਿਗੁਰੂ ਜੀ ਜਾਣਦੇ ਹੈ ਜਾਂ ਪਰਮੇਸ਼ਰ ਵਾਹਿਗੁਰੂ ਆਪ ਜਾਣਦੇ ਹੈ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਰਮਾਤਮਾ ਵੱਸ ਰਿਹਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਤੱਖ ਤੌਰ 'ਤੇ ਵੱਸ ਰਹੇ ਹੈ ਉਸ ਵਕਤ ਜਦੋਂ ਪ੍ਰਕਾਸ਼ ਕਰਨ ਦਾ ਸਮਾਂ ਆਇਆ ਅਰਦਾਸ ਕੀਤੀ ਬਾਬਾ ਬੁੱਢਾ ਸਾਹਿਬ ਜੀ ਜੋ ਗੁਰੂ ਘਰ ਦੇ ਸਭ ਤੋਂ ਪਹਿਲੇ ਹੈੱਡ ਗ੍ਰੰਥੀ ਹੋਏ ਹੈ ਉੱਥੋਂ ਗ੍ਰੰਥੀ ਸਾਹਿਬਾਨ ਦੀ ਮਰਿਆਦਾ ਚੱਲੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗ੍ਰੰਥ ਜੀ ਹੋ ਗਏ ਜੋ ਉਸ ਦੀ ਸੇਵਾ ਕਰਨ ਵਾਲਾ ਹੈ ਉਹਦਾ ਨਾਮ ਗ੍ਰੰਥੀ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਹੋ ਗਏ ਸੱਚੇ ਪਾਤਸ਼ਾਹ ਜੀ ਚੌਰ ਸਾਹਿਬ ਕਰ ਰਹੇ ਹੈ ਅਤੇ ਬਚਨ ਕਹੇ ਹੈ ਉਸ ਵਕਤ ਜੋ ਸ੍ਰੀ ਗੁਰ ਪ੍ਰਤਾਪ ਸੂਝ ਗ੍ਰੰਥ ਵਿੱਚ ਆਉਂਦੇ ਹੈ ਪਰਮੇਸ਼ਰ ਦੀ ਆਗਿਆ ਪਾਉਂਦੇ ਹੋਏ ਕਿਹਾ ਕਿ ਬੁੱਢਾ ਸਾਹਿਬ ਖੋਲ੍ਹੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਤਬ ਗ੍ਰੰਥ ਸੁਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਕਿਹਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਸ ਬੀੜ ਨੂੰ ਤੁਸੀਂ ਪ੍ਰਕਾਸ਼ ਕਰਨਾ ਕਰੋ ਲਿਹੋ ਆਵਾਜ਼ ਸੁਣੈ ਸਭ ਪੰਥ ਆਵਾਜ਼ ਲਓ ਆਵਾਜ਼ ਮਤਲਬ ਕਿ ਹੁਕਮਨਾਮਾ ਲਓ ਇਹ ਸਾਰਾ ਜਿਹੜਾ ਪੰਥ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖੀ ਪੰਥ ਸਿੱਖ ਸੇਵਕ ਇਹ ਸੁਣਨ ਅਦਬ ਸੰਗ ਤਬ ਗ੍ਰੰਥ ਸੁਖੋਲਾ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਪਿਆਰ ਸਤਿਕਾਰ ਅਦਬ ਨਾਲ ਸਤਿਗੁਰ ਜੀ ਦਾ ਸਰੂਪ ਪ੍ਰਕਾਸ਼ਮਾਨ ਕੀਤਾ ਲੇ ਆਵਾਜ਼ ਬੁੱਢਾ ਮੁਖ ਬੋਲਾ ਬਾਬਾ ਬੁੱਢਾ ਸਾਹਿਬ ਜੀ ਹੁਕਮਨਾਮਾ ਲੈਂਦੇ ਹੋਏ ਮੰਗਲਾਚਾਰਨ ਕਰਦੇ ਹੋਏ ਜਦੋਂ ਪ੍ਰਕਾਸ਼ ਕਰਕੇ ਸ਼ਬਦ ਪੜਿਆ ਹੈ ਸ਼ਬਦ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕਾਮੁਖ ਰਾਵਣ ਆਇਆ ਰਾਮ। ਸਭ ਤੋਂ ਪਹਿਲਾ ਸ਼ਬਦ ਇਹ ਆਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਜਿਸ ਵਕਤ ਸੁੰਦਰ ਪੀੜਾ ਸਾਹਿਬ ਦੇ ਸੁਭਾਏ ਮਾਣ ਕੀਤੀ ਹੈ ਅਤੇ ਪ੍ਰਕਾਸ਼ ਕੀਤਾ। ਪਹਿਲਾ ਸ਼ਬਦ ਇਹ ਆਇਆ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇਹੀ ਸ਼ਬਦ ਸਾਧ ਸੰਗਤ ਜੀ ਉਸ ਦਿਨ ਆਇਆ ਸੀ, ਮਹਾਰਾਜ ਨੇ ਉਚਾਰਨ ਕੀਤਾ ਸੀ ਜਿਸ ਦਿਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਹੋਈ ਅਤੇ ਕੜ ਨਹੀਂ ਸੀ ਟੁੱਟਦਾ, ਸਖ਼ਤ ਥਾਂ ਬੜੀ ਆ ਗਈ ਸੀ। ਪਰਮਾਤਮਾ ਪਰਮੇਸ਼ਰ ਜਿੱਥੇ ਅੱਜ ਹਰ ਕੀ ਪੌੜੀ ਹੈ ਇੱਥੋਂ ਦੀ ਗੱਲ ਹੈ, ਪਰਮਾਤਮਾ ਨੇ ਆਪ ਉੱਥੇ ਗੈਂਥੀਆਂ ਮਾਰ ਕੇ ਅਤੇ ਫਿਰ ਉਹ ਕੜ ਤੋੜ ਰਿਹਾ ਸੀ ਅਤੇ ਸਿੱਖ ਸੰਗਤਾਂ ਦੇਵੀ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਇੰਦਰ ਕਬੇਰ ਜਲ ਦੇਵਤਾ ਅਗਨੀ ਦੇਵਤਾ ਸਾਰੇ ਦੇਵਤੇ ਆਏ, 33 ਕਰੋੜ ਦੇਵੀ ਦੇਵਤੇ ਸੇਵਾ ਵਿੱਚ ਪਹੁੰਚੇ। ਸਿੱਖ ਸੰਗਤਾਂ ਵੇਖ ਕੇ ਹੈਰਾਨ ਹੋ ਗਈਆਂ ਵੀ ਇਹ ਕਿਹੜੇ ਹੈ ਗੈਬੀ ਜਿਹੜੇ ਇੰਨੀ ਸੇਵਾ ਕਰ ਰਹੇ ਹੈ ਅਤੇ ਕਿਤੇ ਬੋਲਦੇ ਹੀ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰੂ ਕੀ ਸੰਗਤ ਜੀ ਆਪ ਜੀ ਪੁੱਛ ਕੇ ਆਓ ਕਿ ਕੌਣ ਹੋ। ਜੋ ਸੰਗਤਾਂ ਨੇ ਪੁੱਛਿਆ ਉਹ ਦੇਵਤੇ ਉਹ ਕੁਝ ਨਾ ਬੋਲਣ, ਸੇਵਾ ਸਾਰੇ ਕਰੀ ਜਾਣ ਪਰ ਬੋਲਣ ਕੁਝ ਨਾ। ਜਿਹੜੇ ਮਿੱਟੀ ਦੇ ਬਾਲਟੇ ਸੀ ਟੋਕਰੇ ਸੀ ਉਹ ਵੀ ਸਾਧ ਸੰਗਤ ਜੀ ਕਿਨੇ ਕਿਨੇ ਸਵਾ ਸਵਾ ਹੱਥ ਉੱਚੇ ਹੀ ਜਾਣ। ਉਹ ਕੜ ਟੁੱਟ ਗਿਆ, ਸੇਵਾ ਹੋਈ, ਸੰਗਤਾਂ ਨੂੰ ਦੱਸਿਆ, ਸੰਗਤਾਂ ਨੇ ਦੱਸਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਬੋਲਦੇ ਹੀ ਨਹੀਂ ਹੈ, ਕੁਝ ਸੇਵਾ ਹੀ ਕਰੀ ਜਾਂਦੇ ਹੈ। ਗੁਰੂ ਅਰਜਨ ਦੇਵ ਮਹਾਰਾਜ ਸਭ ਕੁਝ ਜਾਣਦੇ ਸੀ, ਸੰਗਤ ਨੂੰ ਕਿਹਾ ਵੀ ਸੰਗਤ ਜੀ ਇਹ ਤਾਂ ਪਰਮੇਸ਼ਰ ਆਪ ਹੀ ਅੱਜ ਆ ਗਿਆ ਹੈ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇਹ ਸੰਤ ਜਿਹੜੇ ਸਾਡੇ ਵਰਗੇ ਹੈ ਕਹਿੰਦੇ ਸੰਤਾਂ ਦੇ ਕਾਰਜ ਵਾਸਤੇ ਜੋ ਪਰਮਾਤਮਾ ਰੂਪ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪ ਹੀ ਆ ਕੇ ਆਪਣਾ ਕਾਰਜ ਸਵਾਰ ਲਿਆ ਹੈ। ਇਹ ਸੱਚੇ ਪਾਤਸ਼ਾਹ ਨੇ ਉਸ ਵਕਤ ਬਚਨ ਉਚਾਰਨ ਕੀਤੇ ਸੀ। ਅੱਜ ਜਦੋਂ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਸੰਪੂਰਨਤਾ ਹੋ ਗਈ ਕੱਲ੍ਹ ਦੇ ਦਿਨ ਅਤੇ ਅੱਜ ਜਦੋਂ ਪ੍ਰਕਾਸ਼ ਕੀਤਾ ਸ੍ਰੀ ਹਰਿਮੰਦਰ ਸਾਹਿਬ ਅਤੇ ਉਸ ਵਕਤ ਵੀ ਇਹੀ ਸ਼ਬਦ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਐਸੇ ਸਤਿਗੁਰੂ ਜੀ ਦਾ ਸਾਧ ਸੰਗਤ ਜੀ ਅੱਜ ਪਹਿਲਾ ਪ੍ਰਕਾਸ਼ ਪੁਰਬ ਹੈ, ਆਪ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਆਉਣ ਵਾਲੇ ਸਮੇਂ ਨੂੰ ਸਭ ਤਰ੍ਹਾਂ ਜਾਣਦੇ ਸੀ, ਜੇ ਸੱਚੇ ਪਾਤਸ਼ਾਹ ਜੀ ਨੂੰ ਕੁਝ ਸੋਚਣ ਵਿਚਾਰ ਦੀ ਜ਼ਰੂਰਤ ਨਹੀਂ ਹੈ, ਜਾਣਿਆ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 10 ਰੂਪ ਹੋਰ 5 ਹੋਰ ਧਾਰਨੇ, 5 ਸਰੂਪ ਸਾਡੇ ਹੋ ਗਏ ਹੈ ਅਤੇ ਗੁਰੂ ਨਾਨਕ ਨਾਮ ਲੇਵਾ ਜਿਹੜੀ ਸਿੱਖ ਸੰਗਤ ਹੈ ਕਿਸ ਨੂੰ ਮੱਥਾ ਟੇਕਿਆ ਕਰੇਗੀ ਸਾਡੇ ਤੋਂ ਬਾਅਦ। ਪਖੰਡੀ ਗੁਰਾਂ ਦੇ ਸਾਨੇ ਨਾਲ ਸਿੱਖ ਸੰਗਤ ਨੂੰ ਲਾਉਣਾ ਨਹੀਂ ਹੈ, ਗੁਰੂ ਕੀ ਸੰਗਤ ਉਹ ਪਰਮਾਤਮਾ ਦੇ ਮਾਰਗ 'ਤੇ ਚੱਲਦੀ ਜਾਵੇ ਜਿਸ ਕਰਕੇ ਅਸੀਂ ਐਸਾ ਕਾਰਜ ਕਰੀਏ। ਉਹ ਕਾਰਜ ਗੁਰੂ ਜੀ ਨੇ ਕੀਤਾ, ਸ੍ਰੀ ਹਰਿਮੰਦਰ ਸਾਹਿਬ ਵੇਖ ਲਓ ਪ੍ਰਕਾਸ਼ ਕੀਤਾ ਅਤੇ ਆ 5 ਸਰੂਪਾਂ ਦੇ ਬਾਅਦ ਉਹ ਕਲਾ ਵਰਤ ਗਈ। ਸ੍ਰੀ ਹਜ਼ੂਰ ਸਾਹਿਬ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਅੱਜ ਉਸ ਸਤਿਗੁਰੂ ਜੀ ਦੇ ਸਰੂਪ ਨੂੰ ਆਪਾਂ ਮੱਥਾ ਟੇਕਦੇ ਹਾਂ। ਸਾਡੀ ਕੋਈ ਵੀ ਔਂਕੜ ਹੈ, ਕੋਈ ਤੰਗੀ ਹੈ, ਪਰੇਸ਼ਾਨੀ ਹੈ, ਕੋਈ ਕਾਰਜ ਹੈ, ਉਹ ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬਾਣੀ ਪੜ੍ਹ ਕੇ ਆਪਣਾ ਕਾਰਜ ਸਵਾਰਦੇ ਹਾਂ, ਆਪਣਾ ਭਲਾ ਮਨਾਉਂਦੇ ਹਾਂ। ਇਸੇ ਬਾਣੀ ਨੂੰ ਪੜ੍ਹ ਕੇ ਬ੍ਰਹਮ ਗਿਆਨੀ ਸੰਤ ਬਣੀਦਾ ਹੈ, ਇਸ ਬਾਣੀ ਨੂੰ ਪੜ੍ਹ ਕੇ ਮਨੁੱਖ ਜਿਹੜਾ ਅਸਲੀ ਮਹੱਤਵ ਹੈ ਜੋ ਜੀਵਨ ਸਿਧਾਂਤ ਹੈ ਉਹਨੂੰ ਜਾਣੀਦਾ ਹੈ। ਇਹ ਬਾਣੀ ਸਾਡੇ ਗੁਰੂ ਹੈ, ਇਕੱਲੇ ਗਿਆਨ ਦੇ ਗ੍ਰੰਥੀ ਸਮਝ ਛੱਡੀਏ ਅਤੇ ਫਿਰ ਸਾਧ ਸੰਗਤ ਜੋ ਸਿੱਖਾਂ ਦਾ ਕੰਮ ਨਹੀਂ ਹੈ। ਐਸੇ ਸਤਿਗੁਰੂ ਜੀ ਦੀ ਬਾਣੀ जिस बाणी का गुरु अर्जन देव महाराज इन्ना सत्कार किया। जो गोइंदवाल साहब गए उदों भी नंगे पैरी नंगे चरणी सतगुरु जी गए। जिस दिन श्री रामसर साहब तो बीड़ लै के आए तैयार करके, उस दिन भी सारी संगत ते सारे ब्रह्म ज्ञानी, इस तरह बाबा बुढ़ा साहब जी, भाई गुरदास आदिक सिख, गुरु महाराज आप नंगे चरणी आए है श्री हरिमंदर साहब तक। इन्ना अदब रख्या महाराज जी ने। अज असी किन्ना कु गुरबाणी का अदब रखते हैं, किन्ना कु गुरु का भय रखते हैं, ये तो असी अपने आप जी सीमित हाँ, तो सानू असी अपनी जान दे हाँ। महाराज कृपा कर साधु समात बख्शन, जिस बाणी नूं असी कहने कि वाहे वाहो वाहो बाणी निरंकार है जिस जेव डवर ना कोए, उस बाणी नूं असी वड्डियां करके जाणीए ते भाणा मनीए, जिस करके साध संगत जी साडा लोक सुखीए पर लोक सुहेले हो सकता है। जिन्हें बाणी का जिन पै अदबना बाणी तारा, जन हो सो सिख नहीं हमारा। गुरु हर राय महाराज जी भी यही कहिंदे है, जिन्हां ने बाणी का अदब नहीं किया है वह साडा सिख नहीं है। भेख जिन्ना मर्जी धार के लोगों में ढंडोरा पिटी जाए भी मैं बड़ा सिख हाँ, मैं बड़ा गुरु ग्रंथ साहब जी मानता हाँ, जे वह हाथ नहीं धोंदा बाणी पढ़न लग्या, हाथ नहीं अपने थले हाथ ला ला के मारे सरूप नूं लाउंदा है, रुमाले वो वध घट खिंचदा है, गुरु ग्रंथ साहब महाराज चौर साहब मारी जाता है, तो वह फिर अपना आप ही हिसाब ला ले भी वह कितों क तक सिख है। ये सतगुरु जी सानू समत बख्शन, जिमें संत ब्रह्म ज्ञानी जीवन बतीत करते हैं, गुरु जी का भय रखते हैं, तो सच्चे पातशाह जी जानते हैं भी महाराज को ठंड भी लगती है गर्मी भी लगती है, तो गुरु जी प्रतख स्वरूप है, भय रखना है डर के रहना है। उन्होंने संतों के जीवन से चलिए साध संगत जी। अज सतगुरु जी का पहला प्रकाश गुरप है, आप संगतान सतगुरु जी के प्रकाश गुरप दियां बेअंत बेअंत वधाइया हो। 1604 ईस्वी सन से 1661 बिक्रमी संमत यह भादरों का महीना से, जिस वक्त ये दिन दिहाड़ा जिहड़ा होया, सतगुरु जी ने कौतक किया। गुरु नानक नाम लेवा संगतां अज देशां विदेशां जिथे भी वस रही है बड़ी धूमधाम नाल आ श्रद्धा नाल मना रही है। श्री हरिमंदर साहब वेखो किसी ने भावना नाल आ करोड़ा रुपये के फुल लगवा दिते है, किन्नी वड्डी सेवा कीती है, ये किन्नी श्रद्धा की गल है। तो साढ़े लोग एक पासे कहिंदे जी असीं सिख हाँ गुरु दे, एक पासे उही मूँह चुकन वाले ते गल्लां करन वाले उंगलां करन वाले, अखे जी आ इन्ने करोड़ां रुपये दे फुल ला दे कादे काम है, आ कोई पानी दे टैंचियां ला दो, किसे गरीब नूं पग्गां दे दो, कोई कपड़ा दे दो, ये भला कर दो, इहो जिहा लोकां दा हाल है। जिस गुरु का एड्डा वड्डा दिन है उत्थे ते ही साध संगत जी सारी दुनिया की दौलत भी लुटा दी तां वी घट ही है, तो गुरु घर जे कि पैसा लग जाए तो सानू मौत पैंदी है। अपने घरां विच असीं पता नहीं किन्ने किन्ने खर्च खर्चा कर रहे हैं, पता ही कोई नहीं है, आ पढ़ाइयां दा ही पता नहीं लगता किन्ना किन्ना खर्चा साडा, एक एक जाने ते असीं किते इधर उधर जाना ते 20-20 लख रुपया ला दिंदे आ, तो जिधर आउंदी गुरु घर की गल उत्थे दे बस, आखे जी गुरु घर का पैसा है आ हिसाब ना वरतो कि गरीब की मदद कर दो लो, भी जे तू इन्ना प्रेमी है लोगों का तो तू अपने कोलों खर्च के क्यों नहीं मदद करता, गुरु घर के पैसा वाल तेरा ध्यान है। ये निशरधक लोग है सच्चे पातशाह जी घर जिन्ना ही पैसा लग जाए उन्ना ही थोड़ा ऐसा संगत जी। ये संत जिहड़े कमाई करते ना वेख लो उन्होंने ऐना ना पैसा गुरु स्थाना दे लाया है, अही भी वेख के कहने भी हाँ वाह भी ये वाकई के संत ने इस स्थान गुरद्वारा साहब बनाया है। तो साड़ी तो वो गल है आ गुरु घर पैसा लगे किसी चीज़ पर तो नहीं जी थोड़े लाओ इदा नहीं चाहिए जी आ है जे है, अपने घर की गल आवे तो 20-20 लख रुपया 15-15 लख लोगों ने लैटरिंगा से लाया होया है, तो सच्चे पातशाह घर सू पैसा लाने लगे ही बड़ा दुख दिया है। ये भावना की गल है, गुरु महाराज कितों तक असं समझते हैं, सच्चे पातशाह समाधि सानू बख्शन, यहो जी जी मत है ਹੁਜਤ ਬਾਜੀ ਵਾਲੀ ਅਤੇ ਸਿਆਣਪ ਵਾਲੀ ਪਰੇ ਸਾਡੀ ਕਰਨ ਪ੍ਰੇਮ ਭਾਵਨਾ ਬਖਸ਼ਣ, ਜਿਸ ਕਰਕੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਸਕਦੇ ਹਾਂ। ਨਹੀਂ ਤਾਂ ਉਹੀ ਗੱਲ ਹੋਣੀ ਹੈ, ਗੱਲੀ ਊਂ ਸੁਹਾਗਣ ਭੈਣੇ ਕੰਤਨਾ ਕਬਹੂ ਮੈਂ ਮਿਲਿਆ। ਗੱਲਾਂ ਨਾਲ ਹੀ ਸੁਹਾਗਣ ਸਿੱਖ ਬਣੇ ਫਿਰਦੇ ਹਾਂ, ਭਗਤ ਸੰਤ ਗਿਆਨੀ ਧਿਆਨੀ, ਪਰ ਉਹ ਗੁਰੂ ਤੱਕ ਪਹੁੰਚੇ ਕੁਝ ਵੀ ਨਹੀਂ ਆ, ਪਤਾ ਕੁਝ ਵੀ ਨਹੀਂ ਹੈ ਵੀ ਗੁਰੂ ਦੀ ਗੱਲ ਕਿੱਥੋਂ ਤੱਕ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਸ ਦਾ ਸਰੂਪ ਹੈ ਅਤੇ ਕੀ ਹੈ ਗੁਰੂ ਅਰਜਨ ਦੇਵ ਸਤਿਗੁਰੂ ਜੀ? ਪਰਮਾਤਮਾ ਹੈ ਕਿ ਜਾਂ ਅਸੀਂ ਇਕੱਲਾ ਗੁਰੂ ਹੀ ਮਨ ਛੱਡਿਆ ਹੈ? ਜਦੋਂ ਕਿ ਬਾਣੀ ਵਿੱਚ ਆਉਂਦਾ ਹੈ, ਗੁਰ ਜੈਸਾ ਨਾਹੀਂ ਕੋ ਦੇਵ ਪਾਰ, ਬ੍ਰਹਮ ਗੁਰ ਨਾਹੀਂ ਭੇਦ, ਅਤੇ ਗੁਰੂ ਪਰਮੇਸ਼ਰ ਏਕ ਹੀ ਹੈ, ਗੁਰ ਪਰਮੇਸ਼ਰ ਏਕੋ ਜਾਣ। ਅਸੀਂ ਗੁਰੂ ਜੀ ਨੂੰ ਹੋਰ ਸਮਝਿਆ, ਪਰਮਾਤਮਾ ਇੱਕ ਵੱਖਰਾ ਸਮਝਿਆ ਹੈ। ਆਖੇ ਜੀ ਗੁਰੂ ਦੇ ਆ ਸਾਨੂੰ ਸਮਝਾ ਰਹੇ ਹੈ, ਆ ਸਿੱਖਿਆ ਦੇ ਰਹੇ ਸਾਨੂੰ, ਅਤੇ ਆਪ ਵੀ ਕਹਿ ਰਹੇ ਪਰਮੇਸ਼ਰ ਮੈਨੂੰ ਨਾਮ ਨਾਲ ਜੋੜ ਲੈ। ਜੇ ਗੁਰੂ ਪਰਮੇਸ਼ਰ ਹੀ ਨਾਮ ਤੋਂ ਟੁੱਟੇ ਆ ਤਾਂ ਫਿਰ ਸਾਨੂੰ ਕੀ ਜੋੜਨਾ ਹੈ? ਗੱਲ ਕੀ ਹੈ? ਸਮਝ ਦੀ ਗੱਲ ਹੈ। ਜੇ ਅਸੀਂ ਗੁਰੂ ਨੂੰ ਪਰਮਾਤਮਾ ਮੰਨ ਲਿਆ, ਸਾਡਾ ਸਿੱਖ ਹੋਣ ਦਾ ਵੀ ਫਾਇਦਾ, ਭਗਤ ਖਵਾਉਣ ਦਾ ਵੀ ਫਾਇਦਾ, ਅਤੇ ਅਸੀਂ ਗਿਆਨੀ ਵੀ ਫੇਰ ਹੀ ਹਾਂ। ਜੇ ਹਾਲੇ ਤੱਕ ਇੰਨੀ ਸਮਝ ਨਹੀਂ ਆਈ ਤਾਂ ਫਿਰ ਨਾ ਕੋਈ ਗਿਆਨੀ ਆ, ਨਾ ਕੋਈ ਧਿਆਨੀ, ਨਾ ਕੋਈ ਸੰਤੀ ਆ। ਫਿਰ ਤਾਂ ਉਹ ਚੰਗਾ ਵੀ ਇਹਨੂੰ ਚੰਗਾ ਚੋਪੀ ਕਰ ਰਹੀ ਹੈ, ਉਹਦੇ ਵਿੱਚ ਹੀ ਭਲਿਆਈ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਸੰਤ ਸਮਾਤ ਬਖਸ਼ਣ, ਜਿਸ ਕਰਕੇ ਸਾਡਾ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਸੋ ਹੋ ਸਕੇ। ਸੋ ਜਿਹੜੀ ਆਪਾਂ ਕਥਾ ਲੜੀਵਾਰ ਰੂਪ ਵਿੱਚ ਸਰਵਣ ਕਰਦੇ ਹਾਂ, ਸ੍ਰੀ ਗੁਰਪੰਥ ਪ੍ਰਕਾਸ਼ ਦੀ ਉਹ ਆਪਾਂ ਸਰਵਣ ਕਰੀਏ। ਜਿਵੇਂ ਗੁਰੂ ਕੇ ਸਿੱਖਾਂ ਨੇ ਚੜ੍ਹਾਈ ਕੀਤੀ ਕਸੂਰ ਸ਼ਹਿਰ 'ਤੇ, ਜੋ ਲਾਹੌਰ ਦੇ ਨੇੜੇ ਹੀ ਹੈ। ਦਿਲੇ ਰਾਮ ਸੀ ਬੇਗਮ ਦਾ ਦੀਵਾਨ, ਜੋ ਸ਼ਾਹਜਹਾਂ ਦੇ ਸਮੇਂ ਜਿਹੜੀ ਬੇਗਮ ਸੀ ਨਾ, ਉਹਦੀ ਘਰਵਾਲੀ, ਉਹਦਾ ਦੀਵਾਨ ਸੀ ਦਿਲੇ ਰਾਮ। ਆਪ ਤਾਂ ਉਹ ਚੜ੍ਹਾਈ ਕਰ ਗਿਆ ਗਿਆ, ਉਹਦੇ ਲੜਕੇ ਮੁੰਡੇ ਉਹ ਮਾਇਆ ਸੰਭਾਲੀ ਫਿਰਦੇ ਸੀ ਬੇਗਮ ਦੀ। ਉਹਨਾਂ ਨੇ ਇੱਥੋਂ ਲਾਹੌਰ ਵਿੱਚ ਜਦੋਂ ਅਹਿਮਦ ਸ਼ਾਹ ਆਇਆ ਕਰਦਾ, ਇੱਥੋਂ ਮਾਇਆ ਕੱਢ ਕੇ ਉਹਨਾਂ ਸਾਧ ਸੰਗਤ ਜੀ ਕਸੂਰ ਵਿੱਚ ਪਹੁੰਚਾ ਦਿੱਤੀ ਵੀ ਬਚੀ ਰਹੇਗੀ। ਆਪ ਵੀ ਉੱਥੇ ਚਲ ਗਏ। ਜਿਵੇਂ ਕਥਨ ਹੈ ਵੀ ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ। ਕਹਿੰਦੇ ਮੂਸਾ ਇੱਕ ਵਾਰ ਪੈਗੰਬਰ ਸੀ ਜਿਹੜਾ, ਉਹ ਭੱਜ ਗਿਆ। ਭੱਜਿਆ ਜਾਵੇ ਭੱਜਿਆ ਜਾਵੇ, ਕਿਸੇ ਨੇ ਕਿਹਾ ਸੀ ਵੀ ਤੇਰੀ ਮੌਤ ਆ ਗਈ ਹੈ, ਇਹ ਕਹਿੰਦਾ ਮੈਂ ਮਰਨਾ ਨਹੀਂ ਹੈ, ਭੱਜ ਗਿਆ। ਉੱਥੇ ਜਾ ਕੇ ਰੁਕਿਆ ਜਿੱਥੇ ਕਬਰ ਪੁੱਟ ਰਿਹਾ ਸੀ ਕੋਈ, ਉਹਨੂੰ ਕਹਿਣ ਲੱਗਾ ਵੀ ਇਹ ਕੀ ਤੂੰ ਕਰ ਰਿਹਾ ਹੈ, ਟੋਇਆ ਕਾਹਦੀ ਕੋਲੋਂ ਪੁੱਟੀ ਜਾਂਦਾ ਹੈ। ਉਹ ਅੱਗੋਂ ਕਹਿਣ ਲੱਗਾ ਕੋਈ ਮੂਸਾ ਨਾਮ ਦਾ ਪੈਗੰਬਰ ਹੈ, ਉਹਦੀ ਮੌਤ ਆਈ ਹੋਈ, ਉਹਦੇ ਵਾਸਤੇ ਕਬਰ ਪੁੱਟ ਰਿਹਾ ਹਾਂ। ਮੂਸਾ ਪੈਗੰਬਰ ਉੱਥੇ ਬੈਠ ਗਿਆ, ਕਹਿੰਦਾ ਉਹ ਮਨਾ ਤੂੰ ਤਾਂ ਭੱਜ ਗਿਆ ਅਤੇ ਮੌਤ ਤਾਂ ਤੇਰੀ ਅੱਗੇ ਖੜੀ ਹੈ। ਉਦੋਂ ਤੋਂ ਗੱਲ ਬਣੀ ਹੈ ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ। ਇਹ ਦਿਲੇ ਰਾਮ ਹੋਣਾ ਵੀ ਪੈਸਾ ਕੱਢਿਆ ਲਾਹੌਰ ਤੋਂ ਵੀ ਕਸੂਰ ਚਲੇ ਜਾਈਏ, ਉੱਥੇ ਬਚ ਜਾਵੇਗਾ। ਇੱਥੇ ਗੁਰੂ ਕੇ ਸਿੱਖਾਂ ਨੇ ਚੜ੍ਹਾਈ ਕਰ ਦਿੱਤੀ ਅਤੇ ਸਾਰਾ ਕੁਝ ਲੁੱਟ ਲਿਆ ਦਿਲੇ ਰਾਮੀਆਂ ਨੂੰ। ਅਤੇ ਜਦੋਂ ਇਹ ਲੁੱਟਿਆ ਕਿੰਨਾ ਰਾਮਗੜੀਆਂ ਨੇ, ਜੋ ਰਾਮਗੜੀਆਂ ਦੀ ਮਿਸਲ ਸੀ, ਇੱਧਰੋਂ ਇੱਕ ਮਿਸਲ ਸੀ ਘਨੱਈਆਂ ਦੀ, ਇਹਨਾਂ ਦਾ ਆਪੋ ਵਿੱਚ ਪ੍ਰੇਮ ਸੀ। ਘਨੱਈਏ ਸਨ ਕਾਨੇ ਕਾਛੇ, ਲਾਹੌਰ ਦੇ ਨੇੜੇ ਵੀ ਸਥਾਨ, ਉੱਥੋਂ ਦੇ ਰਹਿਣ ਵਾਲੇ। ਰਾਮਗੜੀਆਂ ਦਾ ਉਹ ਨਾਨਕਾ ਪਿੰਡ ਸੀ, ਇਸ ਕਰਕੇ ਪ੍ਰੇਮ ਸੀ ਆਪੋ ਵਿੱਚ। ਹਰ ਇੱਕ ਚੀਜ਼ ਜਿਹੜੀ ਵੀ ਲੁੱਟਦੇ ਵੰਡਿਆ ਕਰਦੇ ਸੀ, ਪਰ ਇੱਥੇ ਆ ਕੇ ਉਹ ਭਸੂੜੀ ਜਿਹੜੀ ਪੈ ਗਈ ਆਪੋ ਵਿੱਚ, ਕਿ ਮਾਇਆ ਹੈ ਹੀ ਇਹੋ ਜਿਹੀ ਸਾਧ ਸੰਗਤ ਜੀ, ਵੱਡਿਆਂ ਵੱਡਿਆਂ ਨੂੰ ਬਖੇੜ ਦਿੰਦੀ ਆਪੋ ਵਿੱਚ। ਅਤੇ ਜਿਹੜਾ ਸੀ ਤਾਰਾ ਸਿੰਘ, ਖੁਸ਼ਹਾਲ ਸਿੰਘ, ਜੈ ਸਿੰਘ, ਜੱਸਾ ਸਿੰਘ ਰਾਮਗੜੀਆ, ਮਾਲੀ ਸਿੰਘ, ਇਹ ਪੰਜ ਭਰਾ ਸੀ। ਮਾਲੀ ਸਿੰਘ ਜਿਹੜਾ ਸੀ ਇਹ ਬੇਈਮਾਨ ਹੋ ਗਿਆ, ਨਾਲ ਹੀ ਜੱਸਾ ਸਿੰਘ ਰਾਮਗੜੀਆ ਵੀ ਉਹ ਲੋਭ ਲੈ 'ਚ ਫਸ ਗਿਆ, ਘਨੱਈਆ ਨਾਲ ਵਿਗੜ ਗਈ। ਅਤੇ ਰਾਮਗੜੀਆਂ ਦੀ ਮਿਸਲ ਮਾਲੀ ਸਿੰਘ ਨੇ ਉਹ ਦਿਲੇ ਰਾਮ ਦੇ ਪੁੱਤ ਪੋਤਰੇ ਨੂੰ ਜਿਹੜਾ ਮਾਰਿਆ, ਇੱਥੇ ਦੇ ਪੁੱਤਰ ਦਾ ਜ਼ਿਕਰ ਜ਼ਿਆਦਾ ਆਇਆ। ਉਂਝ ਕਹਿੰਦੇ ਵੀ ਦਿਲੇ ਰਾਮ ਦਾ ਪੋਤਰਾ ਸੀ ਹਿਰਦੇ ਰਾਮ, ਉਸ ਵਕਤ ਮਾਲਕ ਜਿਹਨੂੰ ਪੁੱਛ ਕੇ ਸਾਰਾ ਮਾਲ ਚੋਰੀ ਕੀਤਾ ਅਤੇ ਮਾਰਿਆ। ਜਿਵੇਂ ਸਾਧ ਸੰਗਤ ਜੀ, ਉਹ ਆਪ ਜੀ ਨੇ ਵਿਸਥਾਰ ਸਹਿਤ ਪਿੱਛੇ ਸਰਵਣ ਕੀਤਾ ਹੀ ਹੈ। ਅੱਗੇ ਜਿਵੇਂ ਕਥਾ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਕੜ ਮਾਰ ਉਸ ਦੇ ਦੁੱਖ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਦੇ ਮੁਤਾਬਕ ਹਿਤੇ ਪੁੱਤਰ ਦਾ ਜ਼ਿਕਰ ਉਂਝ ਆਉਂਦਾ ਹੈ। ਵਿਦਵਾਨ ਲੋਕ ਕਈਆਂ ਨੇ ਗ੍ਰੰਥ ਲਿਖੇ ਆ, ਇਸੇ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਵੀ ਕਿਉਂਕਿ ਜਦੋਂ ਦਿਲੇ ਰਾਮ ਹੈ ਹੀ ਸ਼ਾਹਜਹਾਨ ਬੇਗਮ ਦਾ ਦੀਵਾਨ, ਫਿਰ ਦਿਲੇ ਰਾਮ ਅਤੇ ਹੁਣ ਖਾਲਸੇ ਦਾ ਸਮਾਂ ਹੈ ਅਤੇ ਬੜੀ ਉਮਰ ਹੋ ਜਾਂਦੀ ਹੈ। ਦਿਲੇ ਰਾਮ ਦੇ ਗਾਂ ਲੜਕੇ ਵੀ ਮਾਨੋ ਕਿ ਚੜ੍ਹਾਈ ਕਰ ਗਏ ਸੀ। ਅੱਗੇ ਸੀ ਪੋਤਰਾ ਜਿਹੜਾ ਹਿਰਦੇ ਰਾਮ, ਉਹ ਮਾਲਕ ਸੀ। ਸਾਰੀ ਦੌਲਤ ਜਿਹੜੀ ਦਿਲੇ ਰਾਮ ਨੇ ਇਕੱਠੀ ਕੀਤੀ ਸੀ ਬੇਗਮ ਦੀ, ਸ਼ਾਹਜਹਾਂ ਦੀ ਬੇਗਮ ਦੀ ਦੌਲਤ, ਗਹਿਣਾ ਗੱਟਾ ਇਹਦੇ ਹੱਥ ਵਿੱਚ ਆਇਆ ਸੀ ਦਿਲੇ ਰਾਮ ਦੇ, ਉਹ ਇਸ ਵਕਤ ਹਿਰਦੇ ਰਾਮ ਦੇ ਕਬਜ਼ੇ ਵਿੱਚ ਸੀ। ਇਹ ਮਾਲੀ ਸਿੰਘ ਜਿਹੜਾ ਰਾਮਗੜੀਆ ਮਿਸਲ ਦਾ ਸੀ, ਸਾਧ ਸੰਗਤ ਜੀ ਲੋਭ ਲਹਿਰ ਆ ਲਾਲਚ 'ਚ ਫਸ ਗਿਆ। ਲਾਲਚ ਨੂੰ ਮਹਾਰਾਜ ਨੇ ਕਿਹਾ ਲੱਭ ਕੁੱਤਾ ਕੂੜ ਚੂੜਾ, ਲੱਭ ਜਿਹੜਾ ਹੈ ਲਾਲਚ ਕਰਨਾ ਬੜਾ ਕੁੱਤਾ ਹੈ, ਉਹਨੂੰ ਕਰਨ ਵਾਲਾ ਵੀ ਕੁੱਤਾ ਹੀ ਹੈ, ਕਿਉਂਕਿ ਉਹਦਾ ਵੀ ਲਾਲਚ ਕਦੀ ਖਤਮ ਹੁੰਦਾ ਨਹੀਂ, ਵੱਧਦਾ ਹੀ ਜਾਂਦਾ ਹਲਕਾਏ ਕੁੱਤੇ ਦੇ ਵਾਂਗ। ਹਿਰਦੇ ਰਾਮ ਨੂੰ ਇਹ ਮਾਲੀ ਸਿੰਘ ਕੀ ਕਰਦਾ ਹੈ, ਬੜੇ ਦੁੱਖ ਦੇ ਕੇ ਬੜਾ ਕੁੱਟ ਮਾਰ ਕੇ ਜੇ ਪੁੱਛਦਾ ਹੈ,
ਸਭ ਧਨ ਲਿਓ ਪਛਾਏ,
ਪਕੜ ਮਾਰ ਕੇ ਬੜੇ ਦੁੱਖ ਦੇ ਕੇ ਵੀ ਉਹ ਹਿਰਦੇ ਰਾਮ ਆ ਤੈਨੂੰ ਬਖਸ਼ ਦਿਆਂਗਾ, ਜਿਹੜਾ ਕੋਈ ਧਨ ਪੈਸਾ ਹੈ ਉਹ ਤੂੰ ਮੈਨੂੰ ਦੱਸ। ਹਿਰਦੇ ਰਾਮ ਵਿਚਾਰੇ ਨੂੰ ਜਾਣ ਪਿਆਰੀ ਸੀ, ਜੋ ਪੁੱਛਿਆ ਉਹ ਦੱਸਿਆ।
ਜਿਸ ਦੱਸੈ ਤਿਸ ਫੜੈ ਤੁਰਤ,
ਜਿਸ ਨੂੰ ਵੀ ਦੱਸਦਾ ਸੀ ਥੋੜ੍ਹਾ ਸਾ ਵੀ ਇੱਥੇ ਪੈਸਾ ਪਿਆ ਹੈ ਇੱਥੇ ਪੈਸਾ ਪਿਆ ਹੈ, ਉਹੀ ਸਰਦਾਰ ਇਹਨੂੰ ਵਿਚਾਰੇ ਨੂੰ ਫੜ ਲੈਂਦਾ ਸੀ ਅਤੇ ਮਾਰ ਕੇ ਅਤੇ ਪੁੱਛਦੇ ਸਨ।
ਇਮ ਤਿੰਨ ਦਿਓ ਮਰਵਾਏ,
ਇਵੇਂ ਵਿਚਾਰੇ ਨੂੰ ਜਿਹੜਾ ਉਹ ਮਾਰ ਦਿੱਤਾ ਇਹ ਮਾਲੀ ਸਿੰਘ ਨੇ।
ਚੋ ਪਈ ਧਰਿਓ ਧਰਾਇਓ ਕੱਢ ਦਿਓ,
ਉਹ ਵਿਚਾਰਾ ਜਾਨ ਬਚਾਉਂਦਾ ਸੀ, ਆ ਬੜੇ ਲਾਲਚ ਦਿੱਤੇ ਵੀ ਆ ਵੇਖ ਅਸੀਂ ਵੀ ਗੁਰੂ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਵੀ ਗੁਰੂ ਹੈ, ਆ ਸਹੁੰ ਖਾਂਦੇ ਹਾਂ ਤੈਨੂੰ ਕੁਝ ਨਹੀਂ ਕਹਿੰਦੇ, ਆ ਜਿੰਨਾ ਵੀ ਕਿਤੇ ਪੈਸਾ ਧੇਲਾ ਤੂੰ ਦੱਸ ਦੇ ਕਿੱਥੇ ਪਿਆ ਹੈ। ਮਾਲੀ ਸਿੰਘ ਦੇ ਜ਼ਿਆਦਾ ਦੁਆਲੇ ਹੋਇਆ ਸੀ ਅਤੇ ਉਹਦੇ ਕੋਲ ਜੋ ਕੋਈ ਧਰਿਆ ਧਰਾਇਆ ਹੈ ਸੀ, ਜੋ ਕੁਝ ਉਹਨੇ ਛੁਪਾਇਆ ਹੈ ਸੀ, ਉਹ ਉਹਨੇ ਵਿਚਾਰੇ ਨੇ ਕੱਢ ਕੇ ਦੇ ਦਿੱਤਾ। ਇਸੇ ਕਰਕੇ ਸਾਧ ਸੰਗਤ ਜੀ ਉਹਦਾ ਆਪਣਾ ਜੀਉ ਕਹੀਏ ਜਿੰਦ ਚਲੀ ਗਈ, ਆ ਜਾਨ ਨਿਕਲ ਗਈ।
ਉਸ ਕੋ ਲਾਗੀ ਜਿੰਦ ਪਿਆਰੀ,
ਉਹਨੂੰ ਵਿਚਾਰੇ ਨੂੰ ਆਪਣੀ ਜਿੰਦ ਆ ਜਾਨ ਤੇ ਸਭ ਨੂੰ ਪਿਆਰੀ ਹੈ, ਭਾਵੇਂ ਕੋਈ ਕੀੜਾ ਹੈ ਕੋਈ ਡੰਗਰ ਹੈ ਪੰਛੀ ਹੈ ਸਭ ਨੂੰ ਪਿਆਰੀ ਹੈ। ਕੀੜੇ ਪਏ ਹੁਣ ਕੁੱਤੇ ਦੇ ਸਿਰ ਵਿੱਚ, ਕਿੰਨਾ ਤੰਗ ਹੈ ਪਰੇਸ਼ਾਨ ਹੈ ਉਹ, ਉਹਨੂੰ ਮਾਰੋ ਫਿਰ ਵੀ ਉਹ ਮਰਨਾ ਨਹੀਂ ਚਾਹੁੰਦਾ, ਭੱਜਦਾ ਵਿਚਾਰਾ ਨੱਠਦਾ ਲੁਕਦਾ ਹੈ, ਜਾਨ ਤੇ ਸਭ ਨੂੰ ਪਿਆਰੀ ਹੈ। ਅਤੇ ਕਹਿੰਦੇ ਹੈ ਵੀ ਹਿਰਦੇ ਰਾਮ ਨੂੰ ਆਪਣੀ ਜਿੰਦ ਜਾਨ ਪਿਆਰੀ ਹੈ ਸੀ। ਉਹਨੇ ਆਪਣੀ ਸਾਰੀ ਦੌਲਤ ਕੱਢ ਕੇ ਵੀ ਮੈਂ ਬਚ ਜਾਵਾਂਗਾ ਇਹ ਮਾਲੀ ਸਿੰਘ ਨੂੰ ਦੇ ਦਿੱਤੀ।
ਉਹਨ ਜਾਣਿਓ ਮੈਂ ਮੰਗ ਕੇ ਖਾਉ,
ਉਹ ਚਾਹੁੰਦਾ ਵੀ ਹੇ ਮੇਰੇ ਮਨ जे तू जींदा रहेगा तो किहड़ी गल है, आ मंग के भी खा लेगा, भीख मंग के भी खा लेगा, गुजारा ही करना है, रोटी खानी, पेट ही पालना है। वो सोचता सी भी जे जींदा रहांगा आ भिख्या मंग के भी खा लवांगा। जींदा रहांगा, हाथ रब ने दिते है, पैर दिते है, आ चल फिर के फिर कि खट कमा के पैसा कमा लांगा।
जिंद बचे तो तन होए और
ओ जे जान है जहान है, जिंद बच जाएगी आ प्राण बच जाएंगे ते तन दे होर आ जाएगा।
रखी जिंद जित कित तोर
उन्हें जिमें किवें भी करके तौर तरीका वरत के अपनी जान आ रखी सी, दस के भी इत्थे पैसे है, इत्थे पैसे है।
जिंद रहे तो तीर्थ जाऊं
बेचारा विचारदा सी जे जे मेरी जान रह गई आ तीर्थ रटन कर लूँगा, आ ठाठ तीर्थां ते इनान कर लवांगा, अपने पाप ही कट लवांगा।
जिंद रहे हर भगत कमाऊं
जे जान रह जाएगी आ हरि दी भगत है, जिहड़ी प्रेमा भगती परमेश्वर दी, वाहिगुरु कहना, हरे कृष्ण हरे राम, अविनाशी ठाकुर कहना, नारायण कहना, ये भगती करके आ जन्म सफला कर लांगा।
जिंद रखी उन इस विचार
आ जिंद विचारे ने रखी सी इसे विचार नू करके,
सो पापन उन दीनो मार
पर जिहड़ी माया है वो बड़ी माड़ी है साध संगत जी, ये ते माया ममता मोहनी मेरे दंता जग खाया, जिन मेरे दंता जग खाया, मनमुख खादे गुरमुख उभरे, जिन सच नाम चित लाया, सरपणी ते नहीं ऊपर छलिया, ब्रह्मा विष्णु महादेव छलिया, जिन्हें ब्रह्मा विष्णु शिव जी भी छाले है, माई माया छल, त्रिणकी अगन मेघ की छाया, गोविंद भजन मिन हड़का जल, ऐसी माया छल रूप है वो पापण माया, जिदे बारे महाराज कहते हैं, बंदा कहता है आ माया माया कर मोए माया किसे ना साथ, माया माया करदा बंदा मर जाता, माया किसे ना जाती नहीं है, माया तो है ही हो जी है, ये दे इदा एक खसम मरदा तो दूजा पैदा हो जाता है। वो पापण माया ने फिर भी इनू मरवाज दिता हिरदे राम नू, जा एवें भी वो पापी ये रामगढ़िया विचों माली सिंह ने इनू मार दिता।
जे मन मारियो तिम मैं कहूं
भाई साहब जी कहंदे आ जिवें माली सिंह ने भी मेरी करतूत का पता ना लग जावे, वो करतूत नू छुपाउंदे होए आ जिवें इनू मारिया है हिरदे राम नू, तिवें मैं कथा कहना हाँ।
दगा कियो जिम तिम लिखवां
आ जिवें किवें आ दगा किया रामगढ़िया ने भी उन्हों कह सी भी आ वेख लै अं गुरु जी ने मानते तेनों मैं कुछ नहीं कराँगा आ तेनों मैं बचा लवागा, तू एक बार दस दे पैसा तेला माया पई कितने है। पता लगा सी भी बड़ी माया है दिल राम दे परिवार कोल, ये वादे किते सी वो दगा करके भी जिमें मार दिता, कवि जी कहते हैं वो मैं लिखदा हाँ।
लोभ लहर मैं जिम रुड़ गए
आ जिमें लोभ लहर दे विच रामगढ़िया मिसल दे सरदार रुड़ गए, सतगुरु जी कहते हैं भगत महाराज जी राम सिमर पछताहेगा मन, पापी जियरा लोभ करत है आज काल उठ जाहेगा। हे मूर्ख बंदे ओ राम परमेश्वर नू सिमर याद कर, हे मेरे मन नहीं दे तू पछताएगा रोएगा फिर उस वेले नू, ये जी पिछे ना लग मन पिछे ना लागे, मन है इहो जिहा है, पापी जीरा लोभ करत है, ये पापी जिहड़ा जी है ना ये लोभ बड़ा करदा, कमाला तू मार दे किसे नू, आ किसे दी जमीन हड़पला तू, आ किसे दी आ नुक्कर खै कब्जी च कर ला ते आ कागज़ बनवाला अपने नाँ ते करवाला, ये जी इहो जिहा लोभ करता है। पर महाराज कहंदे आज काल उठ जाएगा, अज कल ही है तू उठ जाएगा पछताएगा फिर, ਲਾਲਚ ਲਾਗੈ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਲਾਲਚ ਵਿੱਚ ਲੱਗਾ ਹੋਇਆ ਹੈ, ਆ ਜਨਮ ਗਵਾ ਲਏਗਾ। ਮਾਇਆ ਦੇ ਭਰਮ ਵਿੱਚ ਹੀ ਆਪਣੇ ਆਪ 'ਚ ਭੁੱਲਾ ਫਿਰਦਾ ਹੈ, ਆ ਸਮਝ ਨਹੀਂ ਤੈਨੂੰ ਆ ਰਹੀ, ਐਸਾ ਤੂੰ ਸੁੱਤਾ ਹੈ ਹੇ ਬੇਸਮਝ ਜੀਵ।
ਵਹੀ ਪਦਾਰਥ ਇਹਾਂ ਰਹੇ ਪਏ,
ਲੋਭ ਲਹਿਰ ਮੈਂ ਜਿਮ ਰੁੜ ਗਏ। ਆ ਲੋਭ ਲਹਿਰ, ਆ ਲਾਲਚ ਦੀ ਲਹਿਰ ਦੇ ਵਿੱਚ ਵੱਲ ਵੱਧਦੀਆਂ ਛੱਲਾਂ ਦੇ ਵਿੱਚ ਜਿਵੇਂ ਰਾਮ ਗੜੀਏ ਰੁੜ ਗਏ।
ਵਹੀ ਪਦਾਰਥ ਇਹਾਂ ਰਹੇ ਪਏ,
ਉਹ ਪਦਾਰਥ ਕਿਹੜੇ ਕਿਤੇ ਗਏ ਹੈ, ਇੱਥੇ ਪਏ ਰਹਿ ਗਏ ਉਹਨਾਂ ਦੇ। ਸੋਨਾ ਚਾਂਦੀ ਆ ਜੋ ਗਹਿਣਾ ਗੱਟਾ ਲੁੱਟਿਆ ਸੀ ਉਹ ਸਾਰਾ ਛੱਡ ਵੀ ਗਏ ਅਤੇ ਆ ਰੁੜ ਵੀ ਗਏ।
ਦੋਹਰਾ ਮਾਲੀ ਸਿੰਘ ਤਿਸ ਫਿਰ ਕਹਿਓ,
ਇਹ ਮਾਇਆ ਬੜੀ ਮਾੜੀ ਹੈ ਸਤਸੰਗ ਜੀ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹੈ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਜਿਹੜੀ ਤ੍ਰਿਸ਼ਨਾ ਹੈ ਨਾ ਮਾਇਆ ਦੀ ਅੱਗ, ਸੱਚੇ ਪਾਤਸ਼ਾਹ ਕਹਿੰਦੇ ਵਿਰਲੇ ਹੀ ਕੀ ਬੁਝੀ ਹੈ। ਆ ਕਿਸੇ ਵਿਰਲੇ ਮਹਾਂਪੁਰਖ ਦੀ ਬੁਝੀ ਹੈ ਤ੍ਰਿਸ਼ਨਾ, ਨਹੀਂ ਤਾਂ ਬੰਦੇ ਦਾ ਕੀ ਸੁਭਾਅ ਹੈ। ਕੋਟ ਜੋਰੇ ਲੱਖ ਕਰੋਰੇ ਮਰਨਾ ਹੋਰੇ, ਪਰੇ ਪਰੇ ਹੀ ਕੋ ਲੁੱਜੀ ਹੈ। ਆ ਕਰੋੜਾਂ ਲੱਖ ਪਹਿਲਾਂ ਹਜ਼ਾਰ ਜੋੜਦਾ, ਕਹਿੰਦਾ ਲੱਖ ਹੋ ਜੇ, ਲੱਖ ਹੋ ਗਿਆ ਕਹਿੰਦਾ ਕਰੋੜ ਹੋ ਜੇ, ਕਰੋੜ ਹੋ ਜਾ ਕਹਿੰਦਾ ਹੁਣ ਆ 10 ਕਰੋੜ ਹੋ ਜੇ, ਫਿਰ ਕਹਿੰਦਾ ਅਰਬ ਹੋ ਜੇ, 10 ਅਰਬ ਹੋ ਜੇ, ਆ ਖਰਬ ਹੋ ਜੇ, 10 ਖਰਬ ਹੋ ਜੇ, ਆ ਪਦਮ ਹੋ ਜੇ, ਨੀਲ ਹੋ ਜੇ, ਆ ਅਸੰਖੀ ਹੋ ਜੇ, ਹੁਣ ਤਾਂ ਕਹਿਣ ਜੋਗੀ ਨਾ ਰਹਿ ਜੇ। ਪਰੇ ਪਰੇ ਹੀ ਕੋ ਲੁੱਜੀ ਹੈ, ਮੁੱਕਦੀ ਨਹੀਂ ਮਾਰੇ ਕਹਿੰਦੇ ਤ੍ਰਿਸ਼ਨਾ। ਇਹ ਫਿਰ ਤ੍ਰਿਸ਼ਨਾ ਨੂੰ ਕਹਿੰਦੇ ਮਹਾਰਾਜ ਦੇ, ਕਹਿੰਦੇ ਕਾਮ ਦੀ ਬੜੀ ਹੈ, ਸੁੰਦਰ ਨਾਰੀ ਅਨਕ ਪ੍ਰਕਾਰੀ, ਪਰਗ੍ਰਹਿ ਵਿਕਾਰੀ, ਬੁਰਾ ਭਲਾ ਨਹੀਂ ਸੁੱਜੀ ਹੈ, ਬੁਰਾ ਭਲਾ ਨਹੀਂ ਸੋਚਦਾ ਕੁਝ, ਮਾੜਾ ਕਰ ਰਿਹਾ ਹਾਂ, ਚੰਗਾ ਕਰ ਰਿਹਾ ਹਾਂ, ਆ ਕੁਝ ਨਹੀਂ ਪਤਾ ਲੱਗਦਾ। ਕਾਮੀ ਹੋਇਆ ਪੁਰਖ ਆ ਕਈ ਥਾਵਾਂ ਦੇ ਵਿਕਾਰ ਕਮਾਉਂਦਾ ਹੈ, ਕਹਿੰਦਾ ਗੁਰੂ ਕਿਹੜੇ ਜਾਣਦੇ ਹੈ, ਪਰ ਮਹਾਰਾਜ ਸਭ ਜਾਣਦੇ ਹੈ, ਅੰਦਰੀ ਦੇ ਬੈਠੇ ਆ, ਕਿਹੜਾ ਕਿਤੇ ਆਉਣਾ ਜਾਣਾ ਪਰਮੇਸ਼ਰ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਅੰਦਰੀ ਬੈਠਾ ਮਾਲਕ, ਸਭ ਪਤਾ ਉਸਨੂੰ। ਇਹ ਲੋਭ ਲਹਿਰ ਵਿੱਚ ਰੁੜ ਗਏ ਇਹ ਮਾਲੀ ਸਿੰਘ, ਸਾਧ ਸੰਗ ਜੀ ਤਿਸ ਫਿਰ ਕਹਿਓ। ਉਹ ਹਿਰਦੇ ਰਾਮ ਦਿਲੇ ਰਾਮੀਆਂ ਦੇ ਜਿਹੜਾ ਅੱਗੇ ਪੋਤਰਾ ਸੀ, ਕਵੀ ਜੀ ਨੇ ਇੱਥੇ ਪੁੱਤਰ ਦਾ ਜ਼ਿਕਰ ਕੀਤਾ, ਨਾਮ ਕੋਈ ਨਹੀਂ ਦੱਸਿਆ ਵੀ ਪੁੱਤਰ ਦਿਲੇ ਰਾਮ ਦਾ ਹੈ ਕਿਹੜਾ ਸੀ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਵੀ ਦਿਲੇ ਰਾਮ ਦਾ ਪੋਤਰਾ ਸੀ ਹਿਰਦੇ ਰਾਮ। ਸੋਹਣ ਸਿੰਘ ਸੀਤਲ ਨੇ ਵੀ ਲਿਖਿਆ ਹੈ ਸਿੱਖ ਰਾਜ ਕਿਵੇਂ ਬਣਿਆ ਉਹਦੇ ਵਿੱਚ, ਵੀ ਹਿਰਦੇ ਰਾਮ ਪੋਤਰਾ ਸੀ। ਇੱਕ ਮਿਸਲਾਂ ਦੇ ਨਿਰਣੇ ਕੀਤੇ, ਉਹਨਾਂ ਨੇ ਗ੍ਰੰਥ ਲਿਖਿਆ ਵੱਖਰਾ ਜਿਹ 'ਚ ਬੰਸਾਵਲੀ ਲਿਖੀ ਹੈ ਮਿਸਲਾਂ ਦੇ ਸਰਦਾਰਾਂ ਦੀ, ਉੱਥੇ ਵੀ ਹਿਰਦੇ ਰਾਮ ਪੋਤਰਾ ਲਿਖਿਆ ਦਿਲੇ ਰਾਮ ਦਾ। ਇਹ ਦਿਲੇ ਰਾਮ ਨੂੰ ਮਾਲੀ ਸਿੰਘ ਨੇ ਫਿਰ ਕਿਹਾ,
ਸੋਹਮ ਚੀਜ਼ ਬਤਾਏ,
ਤੂੰ ਇੰਜ ਕਰ ਹਿਰਦੇ ਰਾਮ, ਉਹੜੀ ਚੀਜ਼ ਹੈ ਨਾ ਮਹਾਨ, ਆ ਮਹਾਨ ਹੀ ਜਿਹੜਾ ਕੋਈ ਵਸਤੂ ਹੈ ਮਹਿੰਗੀ ਹੈ ਜਿਹਦੀ ਕੋਈ ਕੀਮਤ ਜੱਗ 'ਤੇ ਪੈ ਨਹੀਂ ਸਕਦੀ, ਉਹ ਤੂੰ ਮੈਨੂੰ ਦੱਸ ਦੇ।
ਜੋ ਸਭ ਹਨ ਮੈਂ ਅੱਤ ਕਣੀ,
ਆ ਜਿਹੜੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਅੱਤ ਦੀ ਕਣੀ ਹੈ, ਭਾ ਬਹੁਤ ਮਹਿੰਗੀ ਅਤੇ ਕੀਮਤੀ ਹੈ।
ਸੋ ਮੈਂ ਰੱਖਾਂ ਉਠਾਏ,
ਤੂੰ ਮੈਨੂੰ ਦੱਸ ਦੇ, ਉਹ ਮੈਂ ਉਠਾ ਕੇ ਆਪਣੇ ਕਬਜ਼ੇ 'ਚ ਰੱਖ ਲਵਾਂ।
ਜੋ ਪਈ ਕਹਿਓ ਤੋਹੇ ਮੈਂ ਰਾਜੀ ਕਰੂੰਗਾ।
ਇਹਨੂੰ ਵਿਚਾਰੇ ਨੂੰ ਆ ਮਿਲ ਜੁਲ ਕੇ ਕੁੱਟਿਆ ਬੜਾ ਸੀ ਹਿਰਦੇ ਰਾਮ ਨੂੰ, ਵਿਚਾਰੇ ਦੇ ਫੱਟ ਸੱਟਾਂ ਲੱਗੀਆਂ ਸੀ, ਖੂਨ ਵਗਦਾ ਸੀ, ਅਤੇ ਕਹਿਣ ਲੱਗਾ ਮਾਲੀ ਸਿੰਘ ਜੱਸਾ ਸਿੰਘ ਰਾਮ ਗੜੀਆ ਦਾ ਭਰਾ ਅਤੇ ਰਾਮ ਗੜੀਆਂ ਦੀ ਮਿਸਲ ਵਿੱਚੋਂ ਸੀ, ਕਹਿੰਦਾ ਉਹ ਤੈਨੂੰ ਮੈਂ ਰਾਜੀ ਕਰ ਦੇਵਾਂਗਾ, ਭਾਵ ਤੇਰਾ ਮੈਂ ਜ਼ਖਮ ਠੀਕ ਕਰਵਾਵਾਂਗਾ, ਆ ਤੇਰੀ ਚੰਗੀ ਪਰਵਰਿਸ਼ ਕਰਾਂਗਾ, ਆ ਤੂੰ ਮੈਨੂੰ ਦੱਸ ਦੇ।
ਆਪਣੀ ਦੀਵਾਨੀ ਤੁਦ ਸਿਰ ਤਰੂੰਗਾ,
ਆਪਣੀ ਜਿਹੜੀ ਦੀਵਾਨੀ ਹੈ ਭਾਵ ਕਿ ਜਿਹੜੀ ਮੇਰਾ ਵਜ਼ੀਰ ਪੁਣਾ ਹੈ ਉਹ ਤੇਰੇ ਸਿਰ 'ਤੇ ਤਾਜ ਰੱਖ ਦਿਆਂਗਾ, ਜਾਂ ਐਵੇਂ ਵੀ ਮੈਂ ਤੇ ਆ ਵੱਡਾ ਹੋ ਹੀ ਜਾਣਾ ਹੈ, ਪੈਸਾ ਲੈ ਕੇ ਤੇਰੇ ਕੋਲ ਲੱਭ ਕੇ ਤੈਨੂੰ ਮੈਂ ਆਪਣਾ ਵਜ਼ੀਰ ਰੱਖ ਲਾਂਗਾ।
ਉਹਨ ਕਹੀ ਇੱਕ ਸੰਦੂਕੜੀ ਭਾਰੀ,
ਉਹ ਚਾਰਾ ਅੱਗੋਂ ਡਰਦਾ ਮਾਰਾ ਵੀ ਮੇਰੀ ਜਾਨ ਹੀ ਬਚ ਜਾਵੇ, ਨਹੀਂ ਬਹੁਤ ਹੈ। ਕਹਿੰਦਾ ਇਹ ਭਾਈ ਸਾਹਿਬ ਮਾਲੀ ਸਿੰਘ ਜੀ, ਆ ਸਿੰਘ ਸਰਦਾਰ ਜੀ ਇੱਕ ਸੰਦੂਕੜੀ ਹੈ ਜਿਹਦੇ ਵਿੱਚ ਬੜਾ ਆ ਮਾਲ ਆ ਧਨ ਦੌਲਤ, ਉਹ ਬੇਗਮ ਦੇ ਗਹਿਣੇ ਪਏ ਹੋਏ ਤੇ ਭਰੀ ਹੋਈ ਗਹਿਣੇ ਗੱਟੇ ਨਾਲ।
ਮਦ ਪੌੜੀਆਂ ਜੋ ਨਿਕਾਰੀ,
ਉਹ ਮੈਂ ਆ ਪੌੜੀਆਂ ਦੇ ਥੱਲੇ ਦੱਬ ਕੇ ਰੱਖੀ ਹੋਈ ਸੀ, ਸਾਡੇ ਦਾਦਾ ਦਿਲੇ ਰਾਮ ਜੀ ਨੇ ਉੱਥੋਂ ਕੱਢੀ ਹੋਈ ਹੈ।
ਵੱਡੀ ਬਿੱਜ ਭਾਰੀ ਉਸ ਮਾਹੇ,
ਮੈਂ ਤੈਨੂੰ ਉਹ ਸੰਦੂਕੜੀ ਵਿੱਚ ਜਿਹੜਾ ਮਾਲ ਹੈ, ਗਹਿਣਾ ਹੈ, ਹੀਰੇ ਜਵਾਹਰਾਤ ਜਿਹੜੇ ਹੋਏ ਮੈਂ ਕੀ ਦੱਸਾਂ। ਉਹ ਤਾਂ ਐਵੇਂ ਹੈ ਜਿਵੇਂ ਅਸਮਾਨ 'ਚ ਬਿਜਲੀ ਡਿੱਗਦੀ ਬੜੀ ਚਮਕਦੀ ਹੈ ਨਾ, ਉਹ ਸੰਦੂਕੜੀ ਨੂੰ ਖੋਲ੍ਹ ਦੇਈਏ ਅਤੇ ਇਸ ਤਰ੍ਹਾਂ ਗਹਿਣੇ ਜਿਹੜੇ ਬੜੇ ਭਾਰੀ ਬਿਜਲੀ ਵਾਂਗ ਹੀ ਚਮਕਦੇ ਲਿਸ਼ਕਦੇ ਹਨ।
ਕੱਟ ਅੜਾਈ ਕੋਠੜੀ ਤਾਂ ਹੈ,
ਉਸ ਨੂੰ ਮੈਂ ਉੱਥੋਂ ਦੱਬੀ ਹੋਈ ਨੂੰ ਕੱਢ ਕੇ ਆ ਜਿਹੜੀ ਆਪਣੀ ਹੁਣ ਕੋਠੜੀ ਵਿੱਚ ਰਹਿ ਰਹੇ ਸੀ ਉੱਥੇ ਰੱਖੀ ਹੋਈ ਹੈ ਅਤੇ ਜਿੰਦਰੇ ਅੜਾਏ ਹੋਏ ਹੈ।
ਦੋਹੋਂ ਵੱਲ ਕੇ ਜਹਿ ਬਹਿ ਸਿਪਾਹੀ,
ਹੁਣ ਤੂੰ ਇਕੱਲਾ ਮੰਗ ਰਿਹਾ ਹੈ ਅਤੇ ਆ ਰਾਮਗੜੀਆ ਮਿਸਲ ਦੇ ਸਿਪਾਹੀ ਇਸੇ ਤਰ੍ਹਾਂ ਹੀ ਘਨੱਈਆ ਦੀ ਮਿਸਲ ਦੇ ਸਿਪਾਹੀ ਦੋਵੇਂ ਦੋਵੇਂ ਜਾਣੇ ਆ ਹਵੇਲੀ ਦੇ ਅੱਗੇ ਤੇ ਬੈਠੇ ਹੋਏ ਹੈ।
ਸੋ ਅਬ ਤੁਮਰੇ ਕਿਮ ਹੱਥ ਆਈ,
ਉਹ ਹੁਣ ਦੱਸ ਤੂੰ ਮੰਗਦਾ ਇਕੱਲਾ ਹੈ, ਉਹ ਤੇਰੇ ਇਕੱਲੇ ਦੇ ਹੱਥ ਕਿਵੇਂ ਆ ਜੇ।
ਜੋ ਬਿੱਦ ਬਣੇ ਤੋ ਕਿਵੇਂ ਲਈ ਕੱਢ,
ਜੇ ਆ ਪਰਮੇਸ਼ਰ ਵੱਲੋਂ ਪਰਮਾਤਮਾ ਵੱਲੋਂ ਵਿਧੀ ਜੀ ਬਣ ਜੇ ਤੁਹਾਡੇ ਭਾਗ ਚੰਗੇ ਹੋਣ, ਤੂੰ ਇੰਜ ਕਰ ਪਹਿਲਾਂ ਤੇ ਉਹਨੂੰ ਹੀ ਕੱਢ ਲੈ ਸੰਦੂਕੜੀ ਨੂੰ।
ਹੋਰ ਵਸਤ ਭਾਵੇਂ ਦਈ ਛੱਡ,
ਹੋਰ ਜਿਹੜੀਆਂ ਵਸਤਾਂ ਹੈ ਵੀ ਉੱਧਰ ਹੋਰ ਵੀ ਬੜਾ ਪੈਸਾ ਪਿਆ ਉਸ ਕਮਰੇ ਵਿੱਚ, ਉਹ ਪੈਸੇ ਦੇ ਪਿੱਛੇ ਨਾ ਤੁਸੀਂ ਪੈ ਜਾਇਓ, ਹੋਰ ਵਸਤਾਂ ਸਾਰੀਆਂ ਛੱਡ ਦਿਓ, ਉਹ ਕੀਮਤੀ ਸੰਦੂਕੜੀ ਕੱਢ ਲੈ, ਸਾਰਾ ਕੁਝ ਉਹਦੇ ਵਿੱਚ ਹੀ ਹੈ।
ਹੈ ਬੇਗਮ ਕੋ ਉਸ ਮੈਂ ਕਹਿਣਾ,
ਉਸ ਦਾ ਜਿਹੜੀ ਬੇਗਮ ਹੈ ਨਾ ਜਿਹਦਾ ਦੀਵਾਨ ਸੀ ਮੇਰੇ ਦਾਦਾ ਦਿਲੇ ਰਾਮ ਜੀ, ਉਸ ਨੂੰ ਬੜੇ ਨਜ਼ਰ ਭੇਟ ਹੋਏ ਹੈ ਗਹਿਣੇ, ਜਵਾਹਰਾਤ ਗਲਾਂ ਵਿੱਚ ਪਾਉਣ ਵਾਲੇ, ਕੰਨਾਂ ਵਿੱਚ ਪਾਉਣ ਵਾਲੇ, ਪੈਰਾਂ ਵਿੱਚ ਪਾਉਣ ਵਾਲੇ, ਸਰੀਰ ਨੂੰ ਕੱਜਣ ਵਾਲੇ ਗਹਿਣੇ, ਉਹ ਬੇਗਮ ਦੇ ਗਹਿਣੇ ਬੜੇ ਉਹ ਸੰਦੂਕ ਦੇ ਵਿੱਚ ਪਏ ਹੋਏ ਹੈ।
ਸੋ ਸਾਂਭੂ ਜੇ ਤੁਮ ਹੋਏ ਲੈਣਾ,
ਜੇ ਤੁਸਾਂ ਨੇ ਕੋਈ ਵਸਤੂ ਲੈਣੀ ਹੀ ਹੈ, ਆ ਕੁਝ ਲੈਣਾ ਹੀ ਚਾਹੁੰਦੇ ਹੋ ਤੇ ਉਹ ਸੰਦੂਕੜੀ ਸਾਂਭ ਲੈ।
ਇਹ ਜੋ ਸੰਦੂਕ ਜੇਵਰ ਕੇ ਧਰੇ,
ਸੰਦੂਕ ਦੇ ਵਿੱਚ ਜਿਹੜੇ ਆ ਜੇਵਰ ਆ ਗਹਿਣੇ ਜਵਾਹਰਾਤ ਹੀਰੇ ਉਹ ਰੱਖੇ ਹੋਏ ਹੈ।
ਖੋਲ ਦਿਖੇ ਤੋ ਚੰਦ ਸੇ ਚਿਹਰੇ,
ਚਿਹਰੇ
ਖੋਲ ਦਿਸੇ, ਖੋਲ ਦਿਖੇ ਤੋ ਚੰਦ ਸੇ ਚਰੇ,
ਜੇ ਤੂੰ ਉਹਨੂੰ ਖੋਲ੍ਹ ਕੇ ਵੇਖੇ ਨਾ ਸੰਦੂਕੜੀ ਨੂੰ, ਉਹਦੇ ਵਿੱਚ ਇੰਨਾ ਚਮਕਾਰੇ ਲਿਸ਼ਕਾਂ ਪੈਂਦੀਆਂ, ਜੇ ਮੰਨ ਲੈ ਵੀ ਆਕਾਸ਼ ਦੇ ਵਿੱਚ ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਹੀ ਚੜਿਆ ਹੈ, ਚੰਦਰਮਾ ਦੀ ਜਿਵੇਂ ਰੋਸ਼ਨੀ ਹੈ ਇਸੇ ਤਰ੍ਹਾਂ ਉਹ ਸੰਦੂਕ ਦੇ ਵਿੱਚ ਗਹਿਣੇ ਹੈ ਜਿਨ੍ਹਾਂ ਦੀ ਬੜੀ ਲਿਸ਼ਕ ਹੈ, ਦਮਕ ਚਮਕ ਹੈ।
ਖੂਬ ਜਵਾਹਰ ਜੜਤੀ ਬੇਸ਼,
ਬੜੀ ਚੰਗੀ ਤਰ੍ਹਾਂ ਦੇ ਨਾਲ ਹੀਰਿਆਂ ਜਵਾਹਰਾਤਾਂ ਨਾਲ ਉਹ ਗਹਿਣੇ ਜੜੇ ਹੋਏ ਹੈ।
ਲੇਤ ਮੋਹ ਜੋ ਦੇਖੇ ਤਿਸ,
ਜਿਹੜਾ ਵੀ ਉਸ ਸੰਦੂਕ ਨੂੰ ਖੋਲ੍ਹ ਕੇ ਦੇਖ ਲੈਂਦਾ ਹੈ ਉਹਦੇ ਵਿਚਾਰਾ ਮੋਹਿਆ ਹੀ ਜਾਂਦਾ ਹੈ, ਉਹਨੂੰ ਨਹੀਂ ਸੁੱਧ ਬੁੱਧ ਰਹਿੰਦੀ ਮੇਰਾ ਕਿਹੜਾ ਹੈ ਬਗਾਨਾ ਕਿਹੜਾ ਹੈ, ਉਹਦੇ ਸੰਦੂਕ ਦੇ ਵਿੱਚ ਹੀ ਖੁੱਭ ਜਾਂਦਾ ਹੈ, ਮੋਹਿਆ ਜਾਂਦਾ ਹੈ। ਆ ਜਿਵੇਂ ਆ ਵੱਡੇ ਵੱਡੇ ਸੱਪ ਕੁੰਡਲ ਮਾਰ ਕੇ ਬੈਠੇ ਰਹਿੰਦੇ ਨਾ ਮਾਇਆ ਦੇ ਦੁਆਲੇ ਜਾਂ ਚੰਦਨ ਦੇ ਦੁਆਲੇ, ਇਸੇ ਤਰ੍ਹਾਂ ਬੰਦਾ ਸੰਦੂਕ ਦੇ ਦੁਆਲੇ ਦੁਆਲੇ ਰਹਿ ਜਾਂਦਾ ਹੈ, ਆ ਮੋਹ ਮਮਤਾ ਪੈ ਜਾਂਦੀ ਸੰਦੂਕ ਦੇ ਨਾਲ।
ਸੇਤ ਗੁਲਾਬੀ ਜਿਮ ਝਲਕੇ ਤਾਰੇ,
ਆਕਾਸ਼ ਦੇ ਵਿੱਚ ਜਿਵੇਂ ਤਾਰੇ ਝਮਕਦੇ ਹੈ, ਆ ਬੜੇ ਲਿਸ਼ਕਦੇ ਦਮਕਦੇ ਹੈ, ਇਸੇ ਤਰ੍ਹਾਂ ਉਹ ਗਹਿਣਿਆਂ ਦੇ ਵਿੱਚ ਚਿੱਟੇ ਤੇ ਗੁਲਾਬੀ ਰੰਗ ਦੇ ਹੀਰੇ ਜਵਾਹਰਾਤ ਜੜੇ ਹੋਏ ਐ।
ਸੁਰਖ ਸੂਹੇ ਜਿਮ ਫੁੱਲ ਅਨਾਰੇ,
ਜਿਵੇਂ ਅਨਾਰ ਦੇ ਫੁੱਲ ਹੁੰਦੇ ਸੂਹੇ ਲਾਲ ਸੁਰਖ, ਐ ਬੜੇ ਸੁੰਦਰ ਲੱਗਦੇ ਐ ਅਨਾਰ ਦੇ ਫੁੱਲ, ਇਸੇ ਤਰ੍ਹਾਂ ਹੀ ਉਹ ਲਾਲ ਲਾਲ ਰੰਗ ਦੇ ਚੰਗੇ ਜਿਹੜੇ ਰਤਨ ਹੈ ਬੜੇ ਸੁੰਦਰ ਉਹ ਜੜੇ ਹੋਏ ਐ।
ਮੋਰ ਕੰਠ ਜਿਮ ਨੀਲ ਸੋ ਚਮਕੈ,
ਜਿਵੇਂ ਮੋਰ ਦੀ ਗਰਦਨ ਬੜੀ ਸੁੰਦਰ ਹੁੰਦੀ ਲੰਮੀ ਅਤੇ ਨੀਲੇ ਉਹਦੇ ਖੰਭ ਬੜੇ ਉਹ ਸੁੰਦਰ ਲੱਗਦੇ ਹੈ, ਇਸੇ ਤਰ੍ਹਾਂ ਨੀਲੇ ਰੰਗ ਦੇ ਉਹ ਰਤਨ ਆ ਮੋਰ ਦੇ ਖੰਭਾਂ ਵਾਂਗ ਗਹਿਣਿਆਂ ਵਿੱਚ ਬੜੇ ਉਹ ਚਮਕਦੇ ਲਿਸ਼ਕਦੇ ਆ ਸੁੰਦਰ ਲੱਗਦੇ ਹੈ।
ਸਬਜ ਸਰੂਪ ਜਿਮ ਸਬਜੇ ਕਮਾ, ਸਬਜ ਸਰੂਪ ਜਿਮ ਸਬਜੇ ਕਮ ਕੈ,
ਸਬਜ ਇੱਕ ਹਰੇ ਰੰਗ ਦੀ ਹੁੰਦੇ ਆ ਰਤਨ, ਹਰੇ ਰੰਗ ਦੇ ਰਤਨ ਜਿਹੜੇ ਹੈ ਉਹ ਵੀ ਬੜੇ ਜਿਵੇਂ ਹਰੇ ਰੰਗ ਦਾ ਜਿਵੇਂ ਸਬਜ਼ੀਆਂ ਹੁੰਦੀਆਂ ਹੈ, ਇਸੇ ਤਰ੍ਹਾਂ ਸਬਜ ਰੰਗ ਹਰਾ ਰੰਗ ਜਿਹੜਾ ਹਰੇ ਰੰਗ ਦੇ ਜਿਹੜੇ ਹੀਰੇ ਹੈ ਜਵਾਹਰਾਤ ਹੈ ਰਤਨ ਹੈ ਨਾਗ ਹੈ ਉਹ ਵੀ ਬੜੇ ਸੁੰਦਰ ਲੱਗਦੇ ਚਮਕਦੇ ਹੈ।
ਦੋਹਰਾ ਮਾਲੀ ਸਿੰਘ ਨੇ ਉਸ ਕਰਿਓ,
ਇੱਥੇ ਕਰਿਓ ਦੀ ਥਾਂ ਪਾਠ ਹੈ ਕਹਿਓ, ਮਾਲੀ ਸਿੰਘ ਨੇ ਫਿਰ ਉਹ ਹਿਰਦੇ ਰਾਮ ਨੂੰ ਕਿਹਾ,
ਉਸ ਕੋ ਮਾਲ ਬਤਾਉ,
ਕਹਿੰਦਾ ਵੀ ਤੂੰ ਉਸ ਮਾਲ ਨੂੰ ਉਸ ਕੀਮਤੀ ਸਮਾਨ ਨੂੰ ਮੈਨੂੰ ਦੱਸ ਦੇ,
ਕੋਲ ਕੌਣ ਸੀ ਚੀਜ਼ ਹੈ,
ਤੇਰੇ ਕੋਲ ਕਿਹੜੀ ਕਿਹੜੀ ਉਹ ਚੀਜ਼ ਹੈ, ਇਸੇ ਤਰ੍ਹਾਂ ਦੂਜਾ ਪਾਠ ਇਵੇਂ ਵੀ ਲੱਗ ਜਾਂਦਾ ਵੀ ਕੌਣ ਕੌਣ ਕਿਹੜੀ ਕਿਹੜੀ ਜਿਹੜੀ ਚੀਜ਼ ਹੈ ਮਹਾਨ ਕੀਮਤੀ,
ਭਿੰਨ ਭਿੰਨ ਆਖ ਸੁਣਾ,
ਵੱਖਰੀਆਂ ਵੱਖਰੀਆਂ ਕਰਕੇ ਮੈਨੂੰ ਦੱਸ, ਐਵੇਂ ਮੈਨੂੰ ਸਬਰ ਨਹੀਂ ਹੋ ਰਿਹਾ ਮੇਰੇ ਤੇ ਦਿਲ ਨੂੰ ਕਾਲੀ ਪੈਂਦੀ ਸੁਣ ਸੁਣ ਕੇ,
ਚੋ ਪਈ ਤਬ ਉਨ ਕਹੀ ਸਭ ਕਹੀ ਨ ਜਾਵੇ,
ਹਿਰਦੇ ਰਾਮ ਕਹਿਣ ਲੱਗਾ ਮਾਲੀ ਸਿੰਘ ਸਰਦਾਰ ਜੀ ਆ ਮੈਂ ਜੇ ਕਹਿਣ ਲੱਗ ਪਵਾਂ ਵੀ ਫਲਾਣੀ ਚੀਜ਼ ਹੈ ਧਿੰਗਾਣੀ ਚੀਜ਼ ਹੈ ਆ ਮੇਰੇ ਕੋਲ ਕਹੀ ਨਹੀਂ ਜਾਂਦੀ ਗਿਣਤੀ ਕਰਕੇ ਤੇ ਮੈਂ ਦੱਸ ਹੀ ਨਹੀਂ ਸਕਦਾ ਮੂੰਹ ਦੇ ਨਾਲ,
ਕਾਗਜ਼ ਕੀਤੇ ਸੁਮਾਰ ਨਾ ਵੈ,
ਜੇ ਕਾਗਜ਼ੀ ਕਰ ਲਈਏ ਆ ਸ਼ਾਹੀ ਦੇ ਨਾਲ ਲਿਖਣੀਆਂ ਸ਼ੁਰੂ ਕਰ ਦੇਵਾਂ ਆ ਤਾਂ ਵੀ ਗਿਣਤੀ ਵਿੱਚ ਨਹੀਂ ਆਉਂਦੀਆਂ,
ਦਸ ਬੀਸ ਹੋਏ ਤੋ ਦੇਹੋ ਸੁਣਾਏ,
ਦਸ ਵੀ ਹੋਣ ਚੀਜ਼ਾਂ ਜਵਾਹਰਤ ਹੀਰੇ ਨਾਗ ਗਹਿਣੇ ਕੰਨਾਂ 'ਚ ਪਾਉਣ ਵਾਲੇ ਪੈਰਾਂ 'ਚ ਪਾਉਣ ਵਾਲੇ ਆ ਮੱਥੇ 'ਤੇ ਰੱਖਣ ਵਾਲੇ ਨੱਕਾਂ 'ਚ ਨਕੇਲ ਪਾਉਣ ਵਾਲੇ, ਜੇ ਮੈਂ ਦਸ ਵੀ ਹੋਣ ਤਾਂ ਤੈਨੂੰ ਦੱਸਾਂ,
ਹੈ ਸੈਂਕੜ ਉਨ ਚੀਜ਼ਨ ਨਾਏ,
ਉਹਦੇ ਵਿੱਚ ਤੇ ਆ ਸੈਂਕੜਾ ਹੀ ਸੰਦੂਕ ਦੇ ਵਿੱਚ ਚੀਜ਼ਾਂ ਪਈਆਂ ਹੋਈਆਂ ਕੀਮਤੀਆਂ ਜਿਨ੍ਹਾਂ ਦੀ ਮੈਂ ਤੈਨੂੰ ਕੀਮਤ ਨਹੀਂ ਦੱਸ ਸਕਦਾ, ਉਹਨਾਂ ਦੇ ਤਾਂ ਨਾਮ ਵੀ ਸੈਂਕੜੇ ਹੀ ਹੈ,
ਆਹੇ ਸੋਰਨ ਸਭ ਗਹਿਣਨ ਭਰੀ, ਆਹੇ ਸਵਰਨਨ ਸਭ ਗਹਿਣਨ ਭਰੀ,
ਉਹਦੇ ਸਾਰੇ ਸੋਨੇ ਦੇ ਗਹਿਣਿਆਂ ਦੇ ਨਾਲ ਹੀ ਸੰਦੂਕੜੀ ਭਰੀ ਹੋਈ ਹੈ,
ਬਹੁਤ ਜੜਾਉ ਕੰਮ ਸਾਦੇ ਗਰੀ,
ਆ ਬੜੀ ਸਾਦਗੀ ਨਾਲ ਕਾਰਾਗਰੀ ਆ ਜਵਾਹਰਾਤ ਹੀਰੇ ਜਿਹੜੇ ਜੜ ਕੇ ਤੇ ਉਹ ਕੀਤੀ ਹੋਈ ਹੈ ਆ ਹਾਰਾਂ ਦੀ,
ਕਈ ਜਵਾਹਰ ਗਲ ਕੇ ਨਿਆਰੇ,
ਆ ਗਲ ਵਿੱਚ ਪਾਉਣ ਵਾਲੇ ਜਿਹੜੇ ਜਵਾਹਰਾਤ ਆ ਇਹ ਤੇ ਨਿਆਰੇ ਹੀ ਆ ਵੱਖਰੇ ਹੀ ਆ ਵੇਖ ਵੇਖ ਕੇ ਤੇ ਨਿਹਾਲ ਹੀ ਹੋ ਜਾਈਦਾ ਹੈ,
ਕਈ ਨੱਕ ਕਈ ਕੰਨਨ ਵਾਰੇ,
ਕਈ ਤੇ ਨੱਕ 'ਚ ਪਾਉਣ ਵਾਲੇ ਗਹਿਣੇ ਹੈ ਕਈ ਕੰਨਾਂ 'ਚ ਪਾਉਣ ਵਾਲੇ ਹਨ,
ਕਈ ਹੱਥਣ ਕਈ ਪੈਰ ਤਨ ਪਈ ਹੈ,
ਕਈ ਤੇ ਸਰੀਰ ਨੂੰ ਢੱਕਣ ਵਾਲੇ ਹੈ ਕਈ ਆ ਹੱਥਾਂ ਵਿੱਚ ਕੰਗਣ ਆਦਿ ਪਾਉਣ ਵਾਲੇ ਹਨ,
ਕਈ ਜੜਤੀ ਕਈ ਪਰੋਏ ਦਿਖਾਈਏ,
ਕਈ ਤਿਉਹਾਰਾਂ ਦੇ ਵਿੱਚ ਜਵਾਹਰਾਤ ਆ ਨਾਗ ਹੀਰੇ ਉਹ ਜੜੇ ਹੋਏ ਹੈ ਤੇ ਕਈਆਂ ਦੇ ਵਿੱਚ ਤੇ ਛੇਕ ਕਰਕੇ ਪਰੋਏ ਹੋਏ ਹਨ,
ਕਈ ਅੰਗੂਠੀ ਮੁਰਟਣ ਕੇਰੀ,
ਆ ਉਂਗਲੀਆਂ ਦੀਆਂ ਜਿਹੜੀਆਂ ਅੰਗੂਠੀਆਂ ਹੈ ਉਹ ਵੀ ਬੜੀਆਂ ਮਹਾਨ ਹੀ ਹੈ ਦੇਖਣ ਯੋਗ ਹੈ,
ਬਾਜੂ ਬੰਦ ਉਹ ਜਗਾ ਕਨੇਰੀ,
ਆ ਬਾਹਾਂ ਨੂੰ ਬੰਦ ਕਰਨ ਵਾਲੇ ਬੋਢੇ ਜੇ ਇਸ ਤਰ੍ਹਾਂ ਆ ਜਿਹੜੇ ਕਲਗੀ ਵਿੱਚ ਜਗ੍ਹਾ ਸਜਾਈ ਦੀ ਹੈ, ਇਹ ਵੀ ਬੜੀ ਮਹਾਨ ਹੀ ਹੈ, ਬੜੀਆਂ ਜ਼ਿਆਦੀਆਂ ਅਤੇ ਉਹਨਾਂ ਵਿੱਚ ਵੀ ਹੀਰੇ ਲੱਗੇ ਹੋਏ ਹਨ।
ਸੁਰਾਹੀ ਪਿਆਲੇ ਉਸਕੇ ਮੱਧ,
ਸੋਨੇ ਚਾਂਦੀ ਦੀਆਂ ਸੁਰਾਹੀਆਂ ਜਿਨ੍ਹਾਂ ਨਾਲ ਆ ਬਾਦਸ਼ਾਹ ਲੋਕ ਸ਼ਰਾਬ ਪੀਂਦੇ ਆ, ਪਿਆਲੇ ਪੀਂਦੇ ਆ। ਪਿਆਲਾ ਹੁੰਦਾ ਕੌਲੇ ਜੀ ਵਾਂਗ ਚੌੜਾ ਜਿਹਾ, ਅਤੇ ਪਿਆਲੇ ਜਿਹਦੇ ਵਿੱਚ ਆਪਾਂ ਆ ਜੂਸ ਆਦਿ ਕਹਿ ਲਓ ਵੀ ਪੀਣ ਵਾਲੇ, ਉਸੇ ਸੰਦੂਕ ਦੇ ਵਿੱਚ ਹੀ ਸੋਨੇ ਚਾਂਦੀ ਦੇ ਪਿਆਲੇ ਸੁਰਾਈਆਂ ਪਈਆਂ ਹੋਈਆਂ ਹਨ।
ਸਵਰਨ ਘੜੇ ਜਵਾਹਰ ਕਈ ਵੱਤ,
ਐਸੇ ਐਸੇ ਗਹਿਣੇ ਜਿਹੜੇ ਸੋਨੇ ਅਤੇ ਜਵਾਹਰਾਂ ਨਾਲ ਆ ਵੱਧ ਕੀਮਤ, ਵੱਧ ਤੋਂ ਵੱਧ ਕੀਮਤ ਦੇ ਉਹ ਜੜੇ ਹੋਏ ਹੈ।
ਕਹਾਂ ਲੱਗੇ ਤੁਸੀਂ ਆਖ ਸੁਣਾਓ,
ਹਿਰਦੇ ਰਾਮ ਕਹਿੰਦਾ ਵੀ ਮਾਲੀ ਸਿੰਘ ਸਰਦਾਰ ਜੀ, ਮੈਂ ਕਿੱਥੋਂ ਤੱਕ ਕਹਾਂ ਵੀ ਉਹਦੇ ਵਿੱਚ ਇੰਨਾ ਕੁਝ ਪਿਆ ਹੈ, ਬਹੁਤ ਜਿਹੜਾ ਕੀਮਤੀ ਸਮਾਨ ਪਿਆ ਹੋਇਆ ਹੈ। ਕਈ ਵਿਦਵਾਨਾਂ ਨੇ ਦੱਸਿਆ ਵੀ 50 ਲੱਖ ਤੋਂ ਵੱਧ ਉਹਦੀ ਕੀਮਤ ਹੈ ਸੀ।
ਤਬ ਪਤਿਆਂ ਜਬ ਅੱਖੀ ਦਿਖਾਉਂ,
ਤੁਹਾਨੂੰ ਉਦੋਂ ਭਰੋਸਾ ਆਉਣਾ ਹੈ, ਆ ਉਦੋਂ ਯਕੀਨ ਹੋਣਾ ਹੈ, ਉਦੋਂ ਮਨ ਮੰਨਣਾ ਹੈ ਜਦੋਂ ਮੈਂ ਤੁਹਾਨੂੰ ਅੱਖੀ ਉਹ ਦਿਖਾ ਦਿਆਂਗਾ ਖੋਲ੍ਹ ਕੇ ਸੰਦੂਕ ਨੂੰ।
ਦੋਹਰਾ ਜਿਵੇਂ ਵਹਿ ਆਖੇ ਮਾਲ ਬੜ,
ਆ ਜਿਵੇਂ ਜਿਵੇਂ ਆਖਦਾ ਹੈ ਆ ਮਾਲੀ ਸਿੰਘ ਨੂੰ ਹਿਰਦੇ ਰਾਮ ਵੀ ਬਹੁਤ ਜ਼ਿਆਦਾ ਹੀ ਮਾਲ ਹੈ। ਤਿਵੇਂ ਜਿਹੜਾ ਆ ਲੋਭ ਦੀ ਲਹਿਰ ਹੈ, ਲੋਭ ਜਿਹੜਾ ਬੜਾ ਕੁੱਤਾ ਹੈ, ਸਗੋਂ ਹੀ ਸਤਾਉਂਦਾ ਹੈ ਮਨ ਨੂੰ।
ਲੋਭ ਲੱਗੇ ਜਬ ਪੁਰਸ਼ ਕੋ,
ਹੇ ਭਾਈ ਜਦੋਂ ਆ ਲੋਭ ਲੱਗ ਜਾਂਦਾ ਨਾ ਕਿਸੇ ਆ ਬੰਦੇ ਨੂੰ, ਪੁਰਸ਼ ਨੂੰ,
ਪਾਪਾਂ ਸੋ ਨਾ ਡਰਾਏ,
ਉਹ ਪਾਪ ਕਰਨ ਤੋਂ ਨਹੀਂ ਡਰਦਾ, ਉਹਨੂੰ ਭਾਵੇਂ ਚਾਹੇ ਮਾਂ ਨੂੰ ਮਾਰਨਾ ਪਵੇ, ਚਾਹੇ ਭੈਣ ਨੂੰ, ਚਾਹੇ ਪਿਓ ਨੂੰ, ਚਾਹੇ ਭਰਾ ਨੂੰ, ਉਹਨੂੰ ਮਾਰਨਾ ਠੀਕ ਲੱਗਦਾ, ਕਹਿੰਦਾ ਮਾਰ ਦਿਓ, ਆਪਣੀ ਜ਼ਿੰਦਗੀ ਹੈ ਅਤੇ ਸਭ ਕੁਝ ਹੈ। ਪਾਪੀ ਬੰਦਾ ਜਿਹੜਾ ਉਹਨੂੰ ਸਾਧ ਸੰਗਤ 'ਚ ਕੋਈ ਡਰ ਨਹੀਂ ਲੱਗਦਾ ਹੈ। ਇਹ ਗੱਲ ਵੇਖ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਜਿਹੜਾ ਪਾਪ ਤਾਂ ਹੈ ਅਤੇ ਬੁਰਾ ਹੈ, ਇਹ ਪਾਪੀ ਨੂੰ ਬੜਾ ਪਿਆਰਾ ਲੱਗਦਾ ਹੈ। ਪਾਪੀ ਜੀਅਰਾ ਲੋਭ ਕਰਦਾ ਹੈ, ਪਾਪੀ ਜਿਹੜਾ ਜੀ ਹੈ ਨਾ, ਇਹ ਲੋਭ ਕਰਦਾ ਅਤੇ ਬੰਦਾ ਪਾਪੀ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਅੱਜ ਕੱਲ੍ਹ ਉੱਠ ਜਾਏਗਾ, ਕੋਈ ਨਹੀਂ, ਆ ਤੂੰ ਕਰ ਜੋ ਕਰਨਾ ਹੈ ਕਰ, ਥੋੜ੍ਹੇ ਦਿਨ ਦਾ ਪਰਾਉਣਾ ਮਰ ਜਾਏਗਾ ਤੂੰ ਥੋੜ੍ਹੇ ਸਮੇਂ 'ਚ ਹੀ। ਲਾਲਚ ਲੱਗ ਗਏ ਜਨਮ ਕਵਾਇਆ, ਮਾਇਆ ਭਰਮ ਭੁਲਾਹੇਗਾ। ਲਾਲਚ ਵਿੱਚ ਲੱਗਾ ਹੋਇਆ ਜਨਮ ਤੇਰਾ ਚਲਿਆ ਜਾਣਾ ਹੈ, ਮਾਇਆ ਦੇ ਭਰਮ ਵਿੱਚ ਐਸਾ ਭੁੱਲ ਗਿਆ ਹੈ, ਗੁਰੂ ਨੂੰ ਗੁਰੂ ਨਹੀਂ ਸਮਝਦਾ ਹੈ, ਸੰਤ ਨੂੰ ਸੰਤ ਨਹੀਂ ਸਮਝਦਾ, ਪੀਰ ਨੂੰ ਪੀਰ ਨਹੀਂ ਸਮਝਦਾ ਤੂੰ, ਗੁਰੂ ਕੇ ਸਿੱਖਾਂ ਨੂੰ ਸਿੱਖ ਨਹੀਂ ਸਮਝਦਾ ਤੂੰ, ਆ ਬਸ ਮੋਢਿਆਂ ਦੇ ਤੂੰ ਦੀ ਥੁੱਕਣਾ ਹੀ ਜਾਣਦਾ, ਹੋਰ ਨਹੀਂ ਤੂੰ ਕੁਝ ਜਾਣਦਾ। ਬੋਲਣਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤਨਾ ਆਵੇ। ਆ ਬੋਲ ਕਬੋਲ ਹੀ ਬੋਲੀ ਜਾਂਦਾ ਹੈ, ਕਹਿੰਦਾ ਜਿਹੜਾ ਲੋਭੀ ਲਾਲਚੀ ਬੰਦਾ ਨਾ ਮਾਇਆਧਾਰੀ, ਉਹ ਕਿਤੇ ਕਥਾ ਕੀਰਤਨ ਹੁੰਦਾ ਅਤੇ ਕਹਿੰਦਾ ਰੌਲਾ ਪਾਇਆ ਅੱਧੀ ਰਾਤ, ਆ ਸਿਰ ਖਾਧਾ ਸਾਡਾ, ਉਹ ਇਹੋ ਜਿਹੀਆਂ ਗੱਲਾਂ ਕਰਦਾ ਹੈ। ਪਰ ਮਹਾਰਾਜ ਕਹਿੰਦੇ ਤੂੰ ਕੋਈ ਨਹੀਂ, ਅੱਜ ਕੱਲ੍ਹ ਉੱਠ ਜਾਏਗਾ, ਥੋੜ੍ਹੇ ਦਿਨ 'ਚ ਚਲਾ ਜਾਏਗਾ ਤੂੰ। ਇਹ ਜਿਹੜਾ ਪਾਪ ਕਰਨਾ ਹੈ ਤੇ ਬੁਰਾ, ਪਾਪੀ ਬੰਦੇ ਲੋਭੀ ਪੁਰਸ਼ ਨੂੰ ਕਰਨ ਦੇ ਵਿੱਚ ਆ ਕੋਈ ਡਰ ਨਹੀਂ ਲੱਗਦਾ, ਕੋਈ ਗੁਰੂ ਦਾ ਭੈ ਨਹੀਂ ਮੰਨਦਾ।
ਸੁਣੀ ਜਬ ਵਸਤ ਸੰਦੂਕੜੀ,
ਆ ਜਦੋਂ ਸੁਣਿਆ ਹੈ ਵੀ ਸੰਦੂਕ 'ਤੇ ਭਰੀ ਪਈ ਹੈ ਆ ਗਹਿਣੇ ਗੱਟੇ ਦੇ ਨਾਲ,
ਮਾਲੀ ਸਿੰਘ ਤਰਖਾਣ,
ਆ ਮਾਲੀ ਸਿੰਘ ਭਾਈ ਜੱਸਾ ਸਿੰਘ ਰਾਮਗੜੀਏ ਦਾ ਭਰਾ ਅਤੇ ਜਿਹੜੇ ਤਰਖਾਣ ਗੋਤ ਵਿੱਚੋਂ ਸੀ, ਆ ਰਾਮਗੜ੍ਹ ਦਾ ਕਿਲ੍ਹਾ ਸ੍ਰੀ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਇਹਨਾਂ ਨੂੰ ਮਿਲ ਗਿਆ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ, ਉਹ ਕਿਲ੍ਹੇ ਦਾ ਨਾਮ ਸੀ ਰਾਮਗੜ੍ਹ, ਨਾਮ ਦੇ ਨਾਲ ਲੱਗ ਗਿਆ ਵੀ ਜੱਸਾ ਸਿੰਘ ਰਾਮਗੜੀਆ ਕਿਉਂਕਿ ਸਰਦਾਰ ਸੀ। ਉੱਥੋਂ ਹੀ ਫਿਰ ਤਰਖਾਣਾ ਦੀ ਜਿਹੜੀ ਗੋਤ ਹੈ ਉਹ ਬਹੁਤੇ ਆਪਣੇ ਨਾਮ ਮਗਰ ਫਿਰ ਰਾਮਗੜੀਆ ਲਾਉਣ ਲੱਗ ਪਏ। ਇਹ ਜੱਸਾ ਸਿੰਘ ਦਾ ਭਰਾ ਜਿਹੜਾ ਮਾਲੀ ਸਿੰਘ ਤਰਖਾਣ ਹੈ ਸੀ।
ਹੈਰਤ ਗਈ ਸੋ ਗਮ ਉਸ,
ਗੁੰਮ ਉਸ, ਉਹਦੀ ਤੇ ਕਹਿੰਦੇ ਅਕਲ ਜਾਂ ਗੁੰਮੀ ਹੋ ਗਈ, ਮਾਰੀ ਗਈ।
ਬਦਲਤ ਪਇਓ ਬਦਲਤ ਪਇਓ ਇਮਾਨ।
ਆਪਣਾ ਇਮਾਨ ਹੀ ਬਦਲ ਲਿਆ, ਆ ਧਰਮੀ ਗਵਾ ਲਿਆ, ਜਾਣ ਇਹ ਭੁੱਲੀ ਗਏ ਵੀ ਗੁਰੂ ਕੇ ਸਿੱਖ ਹਾਂ, ਕੀ ਕਰਨਾ ਲਾਲਚ, ਆ ਕਾਹਦਾ ਲਾਲਚ ਕਰਨਾ ਹੈ, ਪਰ ਉਹ ਮਨ ਬਦਲ ਗਿਆ। ਆ ਵੇਖ ਲਓ ਇੱਥੇ ਹੁਣ ਕਥਾ ਆ ਰਹੀ ਆ ਵੀ ਇਸ ਤਰ੍ਹਾਂ ਲਾਲਚ ਆ ਗਿਆ, ਇਮਾਨ ਛੱਡ ਦਿੱਤਾ। ਅਤੇ ਸਾਡੇ ਕਈ ਇਹੋ ਜਿਹੇ ਬਜ਼ੁਰਗ ਵੀ ਹੈ ਅਤੇ ਕਈ ਇਹੋ ਜਿਹੇ ਸਿਆਣੇ ਵੀ ਹੈ ਜਿਹੜੇ ਘਰ ਬੈਠੇ ਵਿਦਵਾਨ ਹੈ। ਕਹਿਣ ਦਾ ਮਤਲਬ ਅਖੇ ਜੀ ਕਥਾ ਨੰਗੀ ਹੈ ਜੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾੜਾ ਕਹੀ ਜਾਂਦੇ ਹੈ ਜੀ, ਇਹ ਮਾੜਾ ਨਹੀਂ ਕਹਿਣਾ ਚਾਹੀਦਾ। ਉਹਨੂੰ ਪੁੱਛਣ ਵਾਲਾ ਹੋਵੇ ਵੀ ਮਾੜਾ ਕਿਹਾ ਕਿੰਨੇ ਹੈ, ਸਾਧ ਸੰਗਤ ਜੀ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹਾਂ। ਪਰ ਜਿਹੜੀ ਹੁਣ ਕਥਾ ਹੈ, ਜਿਹੜਾ ਕੋਈ ਔਗੁਣ ਆ ਗਿਆ ਹੈ ਉਹ ਤਾਂ ਦੱਸਣਾ ਹੀ ਪੈਣਾ ਹੈ ਨਾ ਇਤਿਹਾਸ ਵਿੱਚ, ਉਹਨੂੰ ਕਿਵੇਂ ਕੱਟ ਕੇ ਪਰੇ ਮਾਰੀਏ ਵੀ ਆ ਨਹੀਂ ਜੀ ਗੱਲ। ਫਿਰ ਅਸੀਂ ਤਾਂ ਆਪ ਸਿਆਣੇ ਹੋ ਗਏ, ਫਿਰ ਆ ਪੋਥੀਆਂ ਤੋਂ ਕਥਾ ਕਰਨ ਦੀ ਕੀ ਜ਼ਰੂਰਤ ਹੈ, ਫਿਰ ਘਰ ਬੈਠੇ ਜਦੋਂ ਗਿਆਨੀ ਬਣ ਗਏ ਹਾਂ। ਤਾਂ ਉਹ ਕਹਿੰਦੇ ਹੈ ਬਾਬਾ ਬੰਦਾ ਸਿੰਘ ਜੀ ਨੂੰ ਮਾੜਾ ਕਿਹਾ ਜੀ, ਇਹ ਨਿੰਦਿਆ ਕਰ ਦਿੱਤੀ ਹੈ ਜੀ। ਉਹ ਭਾਈ ਪਹਿਲਾਂ ਤੂੰ ਕੋਈ ਕਥਾ ਪੜ੍ਹ ਜਾਂ ਕੋਈ 6 ਮਹੀਨੇ ਬਹਿ ਕੇ ਸੁਣ, ਫਿਰ ਤੂੰ ਗੱਲ ਕਰ, ਫਿਰ ਕਹਿ ਵੀ ਹਾਂ ਵੀ ਇਹ ਤੂੰ ਗਲਤ ਕਿਹਾ ਹੈ। ਇਤਿਹਾਸ ਵਿੱਚ ਆ ਰਿਹਾ ਵੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਹੇ ਸੀ। ਇੱਕ ਤਾਂ ਪਹਿਲੀ ਗੱਲ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਨੂੰ ਸਤਿਗੁਰੂ ਜੀ ਨੇ ਹਜ਼ੂਰ ਸਾਹਿਬ ਤੋਂ ਸਾਧ ਸੰਗਤ ਜੀ ਤੋਰਿਆ ਹੈ ਨਾ, ਇਹ ਗੱਲ ਨਹੀਂ ਕਹੀ, ਜਥੇਦਾਰ ਨਹੀਂ ਬਣਾਇਆ ਹੈ, ਇਹੀ ਕਿਹਾ ਵੀ ਖਾਲਸੇ ਦੀ ਸ਼ਰਨ ਲੈਣੀ ਹੈ, ਸਿੱਖਾਂ ਦੇ ਨਾਲ ਮਿਲ ਕੇ ਰਹਿਣਾ ਹੈ। ਅਤੇ ਗੁਰੂ ਜੀ ਨੇ 5 ਸਿੰਘ ਨਾਲ ਦਿੱਤੇ, ਹੋਰ ਵੀ ਸਿੰਘ ਦਿੱਤੇ, ਨਗਾਰਾ ਵੀ ਦਿੱਤਾ ਸਤਿਗੁਰੂ ਜੀ ਨੇ, ਨਿਸ਼ਾਨ ਸਾਹਿਬ ਵੀ ਦਿੱਤਾ। ਅਤੇ ਇਹੀ ਕਿਹਾ ਵੀ ਨਾਲ ਹੀ ਕਿਹਾ ਵੀ ਇੱਕ ਤਾਂ ਆਪਣਾ ਪੰਥ ਨਹੀਂ ਚਲਾਉਣਾ ਹੈ, ਇੱਕ ਸ਼ਾਦੀ ਨਹੀਂ ਕਰਨੀ ਹੈ, ਇੱਕ ਗੁਰੂ ਪੰਥ ਦੇ ਨਾਲ ਮਿਲ ਕੇ ਰਹਿਣਾ ਅਤੇ ਗੁਰੂ ਤੋਂ ਕਦੇ ਵੱਡਾ ਨਹੀਂ ਖਵਾਉਣਾ ਹੈ। ਅਤੇ ਸਾਧ ਸੰਗਤ ਜੀ ਜਦੋਂ ਹੁਣ ਸ਼ਕਤੀ ਆ ਜਾਣੀ ਹੈ ਨਾ, ਕੋਈ ਕਲਾ ਆ ਜਾਣੀ ਹੈ, ਉੱਥੇ ਮਾਇਆ ਵਰਤ ਜਾਂਦੀ ਹੈ। ਸ਼ਾਦੀ ਵੀ ਕੀਤੀ ਹੈ ਗੁਰੂ ਕੇ ਪੰਥ ਨਾਲ, ਤਤ ਖਾਲਸੇ ਨਾਲ ਵਿਗਾੜੀ ਵੀ, ਆਪਣਾ ਨਵਾਂ ਪੰਥ ਚਲਾਇਆ ਬੰਦਾਈ ਖਾਲਸਾ, ਇੱਕ ਤਾਂ ਸ਼ਾਦੀ ਕੀਤੀ ਉਹਦੇ ਕਰਕੇ ਪੁੱਤਰ ਹੋਏ, ਵੇਖ ਲਓ ਪੁੱਤਰ ਦੀ ਸ਼ਹੀਦੀ ਹੋਈ ਹੈ ਨਾ, ਫਿਰ ਅਤੇ ਪੰਥ ਨਾਲ ਵੀ ਵਿਗੜੀ। ਜਦੋਂ ਹਰਿਮੰਦਰ ਸਾਹਿਬ 2 ਪਰਚੀਆਂ ਪਾਈਆਂ ਅਤੇ ਕਿਸ ਖਾਲਸੇ ਦੀ ਪਰਚੀ ਆਈ ਹੈ, ਤਤ ਖਾਲਸੇ ਦੀ ਪਰਚੀ ਸਰੋਵਰ ਵਿੱਚੋਂ ਉੱਠ ਕੇ ਤਾਂ ਆਈ ਹੈ, ਕਦੀ ਕਾਗਜ਼ ਕਦੀ ਉੱਠ ਕੇ ਨਹੀਂ ਤਾਂ ਆਇਆ, ਕਾਗਜ਼ 'ਤੇ ਗਲ ਜਾਂਦਾ ਹੈ। ਪਰ ਉਸ ਦਿਨ ਗੁਰੂ ਮਹਾਰਾਜ ਕਲਾ ਵਰਤਾਈ ਹੈ, ਗੁਰੂ ਰਾਮਦਾਸ ਮਹਾਰਾਜ ਜੀ ਨੇ ਬੰਦਈ ਖਾਲਸੇ ਦੀ ਪਰਚੀ ਡੁੱਬ ਗਈ, ਸਾਰੀ ਰੋਹ ਰੀਤੀ ਬਾਬਾ ਬੰਦਾ ਸਿੰਘ ਨੇ ਛੱਡ ਦਿੱਤੀ ਸੀ, ਲਾਲ ਰੰਗ ਦੇ ਕੱਪੜੇ ਪਹਿਣ ਲਏ ਸੀ ਅਤੇ ਨੀਲਾ ਬਾਣਾ ਛੱਡ ਦਿੱਤਾ ਸੀ, ਜਿਹੜੀਆਂ ਗੁਰੂ ਮਹਾਰਾਜ ਦੀ ਆਗਿਆ ਦੇ ਖਿਲਾਫ ਹੈ ਗੱਲਾਂ, ਜਦੋਂ ਆਪਾਂ ਹੋ ਜਾਵਾਂਗੇ ਸਾਧ ਸੰਗਤ ਜੀ ਉੱਥੇ ਆਪਾਂ ਗਲਤ ਹਾਂ, ਫਿਰ ਆਪਾਂ ਗੁਰੂ ਨੂੰ ਕਿਵੇਂ ਦੋਸ਼ ਦੇ ਸਕਦੇ ਹਾਂ, ਕਿਵੇਂ ਕਹਿ ਸਕਦੇ ਹਾਂ ਵੀ ਮਹਾਰਾਜ ਜੀ ਨੇ ਆ ਮੈਨੂੰ ਦੁੱਖ ਦੇ ਦਿੱਤਾ ਹੈ। ਜਦੋਂ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਵੀ ਭਾਈ ਤੂੰ ਇਸ ਤਰ੍ਹਾਂ ਨਾ ਕਰ, ਫਿਰ ਅਸੀਂ ਕਰਾਂਗੇ ਤਾਂ ਫਿਰ ਸਾਡੀ ਮੌਤ 'ਤੇ ਆਵਾਜ਼ਾਂ ਮਾਰਦੀ ਹੈ। ਕੌਮ ਦੇ ਮਹਾਨ ਹੈ, ਸੂਰਮੇ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦੀ ਅਸੀਂ ਕੋਈ ਕਥਾ ਨਹੀਂ ਕਹਿ ਸਕਦੇ, ਅਸੀਂ ਗੱਲ ਨਹੀਂ ਕਰ ਸਕਦੇ, ਜੋ ਕਥਾ ਵਿੱਚ ਆਇਆ ਉਹਨੂੰ ਆਪਾਂ ਲੁਕਾ ਨਹੀਂ ਸਕਦੇ। ਉਹ ਤਾਂ ਆਪਾਂ ਕਹਾਂਗੇ ਕਹਾਂਗੇ ਵੀ ਸਾਧ ਸੰਗਤ ਜੀ ਇੱਥੇ ਆ ਕੇ ਇਸ ਤਰ੍ਹਾਂ ਜਿਹੜੀ ਉਹਨਾਂ ਦੀ ਸ਼ਹੀਦੀ ਹੋਈ, ਸ਼ਹੀਦੀ ਦਾ ਕਾਰਨ ਹੀ ਤਾਂ ਆਇਆ ਨਾ, ਬਾਬਾ ਬੰਦਾ ਸਿੰਘ ਨੇ ਸ਼ਹੀਦੀ ਸਮੇਂ ਵੀ ਕਿਹਾ ਹੈ, ਕਹਿੰਦੇ ਵੀ ਤੂੰ ਹਾਂ ਹੁਣ ਇਸ ਵਕਤ ਸ਼ਕਤੀ ਵਿਖਾ, ਤੂੰ ਬੜੀ ਸ਼ਕਤੀ ਹੈ ਤੇਰੇ ਵਿੱਚ, ਕਹਿੰਦੇ ਤੇਰੇ ਗੁਰੂ ਦੀ। ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਮੇਰੇ ਗੁਰੂ ਦੀ ਦਿੱਤੀ ਸ਼ਕਤੀ ਅੱਜ ਵੀ ਮੇਰੇ ਪਾਸ ਹੈ, ਪਰ ਜਿਹੜਾ ਮੈਂ ਉਹਨਾਂ ਦੇ ਵਚਨ ਦੀ ਉਲੰਘਣਾ ਕੀਤੀ ਹੈ ਉਸ ਕਰਕੇ ਮੇਰੀ ਸ਼ਹੀਦੀ ਦੇਣੀ ਹੁਣ ਯੋਗ ਹੈ, ਮੈਨੂੰ ਮਨਜ਼ੂਰ ਹੈ ਸਭ ਕੁਝ, ਮੈਂ ਹੁਣ ਕੁਝ ਸ਼ਕਤੀ ਨਹੀਂ ਦਿਖਾ ਸਕਦਾ, ਮੇਰੇ ਸਤਿਗੁਰਾਂ ਦਾ ਵਚਨ ਹੈ। ਇਸ ਕਰਕੇ ਉਹਨਾਂ ਨੇ ਆਪਣੇ ਸਪੁੱਤਰ ਦਾ ਦਿਲ ਵੀ ਆਪਣੇ ਮੁੱਖ ਵਿੱਚ ਪਾਇਆ ਸੀ, ਜਮੂਰਾਂ ਨਾਲ ਆਪਣਾ ਮਾਸ ਵੀ ਜਿਹੜਾ ਤੜਵਾਇਆ ਸੀ, ਗੁਰੂ ਦੀ ਆਗਿਆ ਵਿੱਚ ਰਹਿ ਕੇ ਜਿੱਥੇ ਭੁੱਲ ਕੀਤੀ ਆਪਣੀ ਉਹਨਾਂ ਨੇ ਭੁੱਲ ਵੀ ਮੰਨੀ ਹੈ। ਇਤਿਹਾਸ ਜਿੰਨਾ ਸੁਣਿਆ ਉਹਨਾਂ ਨੂੰ ਪਤਾ ਹੋਵੇਗਾ, ਜਿਨ੍ਹਾਂ ਨੇ ਸੁਣਿਆ ਨਹੀਂ ਉਹ ਆਪਣਾ ਪ੍ਰਸ਼ਨ ਉਹਨਾਂ ਨੇ ਅੱਗੇ ਰੱਖਿਆ ਹੋਇਆ, ਸੁਣਨਾ ਕੁਝ ਹੈ ਨਹੀਂ ਹੈ, ਉਮਰ ਦਾ ਹੀ ਮਾਣ ਚੁੱਕੀ ਫਿਰਦਾ ਬੰਦਾ ਉਹ ਵੀ ਪਤਾ ਨਹੀਂ ਮੇਰੀ ਉਮਰ ਜ਼ਿਆਦਾ ਹੈ, ਲੱਗਦਾ ਮੈਂ ਹੀ ਸਿਆਣਾ ਹਾਂ। ਇਹ ਤਾਂ ਸਾਧ ਸੰਗਤ ਜੀ ਤੋਂ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਸੁਣਾਂਗੇ, ਫਿਰ ਪਤਾ ਲੱਗੇਗਾ ਵੀ ਮੈਂ ਵੀ ਕਿੰਨਾ ਸਿੱਖ ਹਾਂ ਅਤੇ ਕਿੱਥੋਂ ਤੱਕ ਮੇਰੀ ਮੱਤ ਹੈ। ਹੁਣ ਇੱਥੇ ਸਾਰੇ ਪੰਥ ਦੇ ਗੁਰੂ ਕੇ ਸਿੰਘ ਹੀ ਹੈ, ਸਾਰੇ ਗੁਰੂ ਨਾਲ ਪ੍ਰੇਮ ਕਰਨ ਵਾਲੇ ਹੈ। ਹੁਣ ਇੱਥੇ ਆ ਕੇ ਲਾਲਚ ਆਇਆ ਹੈ ਅਤੇ ਜੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ ਪੰਥ ਦੇ ਮਹਾਨ, ਵੇਖੋ ਉਹਨਾਂ ਨੂੰ ਹੀ ਫੜ ਲਿਆ ਸਰਦਾਰ ਤਾਰਾ ਸਿੰਘ ਹੋਣਾ ਨੇ, ਭਾਈ ਜੱਸਾ ਸਿੰਘ ਰਾਮਗੜੀਆ ਦੇ ਭਰਾਵਾਂ ਨੇ ਫੜ ਕੇ ਲੈ ਗਏ ਜ਼ਖਮੀ ਕਰਕੇ ਅਤੇ ਕਹਿੰਦੇ ਵੇਖੋ ਤੁਹਾਡਾ ਦੁਸ਼ਮਣ ਫੜ ਲਿਆਂਦਾ ਹੈ। ਅਤੇ ਭਾਈ ਜੱਸਾ ਸਿੰਘ ਰਾਮਗੜੀਆ ਕਹਿਣ ਲੱਗੇ ਬੇਗੜਿਓ ਕਿਉਂ ਕੀਤਾ ਇਸ ਤਰ੍ਹਾਂ, ਇਹ ਤਾਂ ਸਾਡੇ ਜਥੇਦਾਰ ਹੈ, ਸਾਡੇ ਪਾਤਸ਼ਾਹ, ਇਸ ਵਕਤ ਤੁਸੀਂ ਕਿਉਂ ਭੁੱਲ ਕੀਤੀ ਹੈ, ਅਤੇ ਮਾਫ਼ੀ ਮੰਗੀ ਆਪ। ਅਤੇ ਭਾਈ ਜੱਸਾ ਸਿੰਘ ਆਹਲੂਵਾਲੀ ਨੇ ਕਿਹਾ ਸੀ ਵੀ ਇਹ ਜਿਹੜਾ ਪਾਪ ਹੋ ਗਿਆ ਇਹਦੇ ਹੁਣ ਲੱਗ ਕੇ ਰਹੇਗਾ, ਉਹਨਾਂ ਵਚਨ ਕੀਤੇ ਸੀ। ਇੱਥੇ ਆ ਕੇ ਫਿਰ ਘਨੱਈਆ ਦੀ ਅਤੇ ਜੋ ਰਾਮਗੜੀਆਂ ਦੀ ਆਪੋ ਵਿੱਚ ਬੜੀ ਬਣਦੀ ਸੀ ਅਤੇ ਉਹ ਵਿਗੜ ਗਈ। ਸਰਦਾਰ ਚੜ੍ਹਤ ਸਿੰਘ ਨੇ ਮੇਲ ਕਰਾਇਆ ਸੀ। ਇੱਥੇ ਮਾਲੀ ਸਿੰਘ ਜੋ ਹੈ ਉਹ ਸਾਧ ਸਿੰਘ ਦੀ ਲੋਭ ਦੀ ਲਹਿਰ ਵਿੱਚ ਫਸ ਗਿਆ, ਜਿਸ ਕਰਕੇ ਉਹ ਖਾਲਸੇ ਨਾਲ ਆਪੋ ਵਿੱਚ ਹੀ ਮਿਸਲਾਂ ਦੇ ਵਿਗੜੀ ਸੀ।
ਜੋ ਪਈ ਮਾਲੀ ਸਿੰਘ ਕੋ ਜਬ ਕੰਨ ਪਰੀ,
ਜਦੋਂ ਮਾਲੀ ਸਿੰਘ ਦੇ ਕੰਨ ਵਿੱਚ ਇਹ ਗੱਲ ਪਈ ਵੀ ਇੰਨਾ ਪੈਸਾ ਇੰਨੀ ਦੌਲਤ,
ਲੋਭ ਲਹਿਰ ਨਾਗਣ ਜਿਮ ਲੜੀ,
ਲੋਭ ਲਹਿਰ ਦੀ ਤੇ ਕਹਿੰਦੇ ਆ ਲੋਭ ਦੀਆਂ ਲਹਿਰਾਂ ਦੀ ਤੇ ਮਨ ਉਹ ਨਾਗਣੀ ਲੜ ਗਈ ਹੈ, ਆ ਸਪਣੀ ਲੜ ਗਈ।
ਸ਼ਰਾਨਪੁਰ ਚੜ ਗਈ ਸੋ ਜ਼ਹਿਰ,
ਆ ਕੰਨਾਂ ਦੇ ਵਿੱਚ, ਕੰਨਾਂ ਦੇ ਉੱਪਰ ਦੇ ਮਾਨੋ ਉਹ ਜਦੋਂ ਸੁਣਿਆ ਹੈ ਮਾਨੋ ਨਾਗਣੀ ਲੜ ਗਈ, ਜ਼ਹਿਰ ਚੜ ਗਈ ਲੋਭ ਦੀ। ਮਹਾਰਾਜ ਕਹਿੰਦੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਮਾਇਆ ਕੀ ਹੈ, ਨਾਗਣੀ ਸਪਣੀ ਹੈ, ਇਹ ਜਗਤ ਨੂੰ ਚੰਬੜ ਗਈ ਹੈ, ਐਸੀ ਚੰਬੜੀ ਲੱਥਦੀ ਨਹੀਂ ਹੈ।
ਬਿਨ ਬਟ ਗਾਰੂ ਮਿਟੇ ਕਿਮ ਲਹਿਰ,
ਆ ਬਿਨਾ ਆ ਗਾਰੜੂ ਮੰਤਰ ਤੋਂ ਕਿਵੇਂ ਲੱਥ ਜਾਵੇ ਜ਼ਹਿਰ, ਇਹ ਗਾਰੜੂ ਮੰਤਰ ਹੁੰਦਾ, ਇਹਦੇ ਨਾਲ ਜ਼ਹਿਰ ਲੱਥ ਜਾਂਦੀ ਹੈ। ਜਿਹੜਾ ਜਾਣਦਾ ਉਹੀ ਲਾ ਸਕਦਾ ਹੈ, ਹੋਰ ਤਾਂ ਨਹੀਂ ਕੋਈ ਲਾ ਸਕਦਾ ਸਾਡੇ ਵਰਗਾ, ਜਿਹਨੂੰ ਪਤਾ ਹੀ ਕੱਖ ਨਹੀਂ ਹੈ, ਅਸੀਂ ਤਾਂ ਮਣਕਾ ਜਿਹਾ ਚੁੱਕੀ ਫਿਰਾਂਗੇ, ਜ਼ਹਿਰੀਲੀ ਨਾਗਣੀ ਲੜ ਗਈ ਤਾਂ ਮਰੀ ਜਾਵਾਂਗੇ। ਅਤੇ ਗਾਰੜੂ ਮੰਤਰ ਜਿਹੜਾ ਜਾਣਦਾ ਨਹੀਂ ਉਹ ਜ਼ਹਿਰ ਕਿਵੇਂ ਲਾ ਦੇ, ਇਸੇ ਤਰ੍ਹਾਂ ਲੋਭ ਲਹਿਰ ਦੀ ਨਾਗਣੀ ਜਿਹਨੂੰ ਲੜ ਗਈ ਹੈ ਉਹ ਭਾਈ ਕਿੱਥੇ ਲਾ ਸਕਦਾ ਹੈ, ਕਿਵੇਂ ਉਹਨੂੰ ਜ਼ਹਿਰ ਉੱਤਰ ਸਕਦੀ ਹੈ, ਉਹ ਤਾਂ ਬ੍ਰਹਮ ਗਿਆਨੀ ਕੋਈ ਆਤਮ ਗਿਆਨੀ ਉਹੀ ਲਾ ਸਕਦਾ, ਜਿਹੜਾ ਜਾਣਦਾ ਜੀਵਨ ਮੁਕਤ ਕਿ ਤੈਸਾ ਹਰਖ ਤੈਸਾ ਉਸ ਸੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਜਿਹਨੇ ਸੋਨੇ ਨੂੰ ਮਿੱਟੀ ਕਰਕੇ ਜਾਣਿਆ ਉਹ ਤਾਂ ਨਹੀਂ ਫਸਦਾ ਇਹਨਾਂ ਕੰਮਾਂ ਵਿੱਚ, ਬਾਕੀ ਜਿਹੜਾ ਸਾਡੇ ਵਰਗਾ ਹੈ ਉਹ ਤਾਂ ਸਾਧ ਸੰਗਤ ਜੀ ਫਸ ਹੀ ਜਾਵੇਗਾ। ਸਾਡੇ ਵਰਗਾ ਤਾਂ ਕੀ ਜਪੀ ਤਪੀ ਬੜੇ ਬੜੇ, ਉਹ ਜਿਹੜੇ ਮਾਇਆ ਮਮਤਾ ਆ ਲੋਭ ਦੀ ਲਹਿਰ ਵਿੱਚ ਫਸ ਗਏ ਹਨ।
ਚਿਤ ਮੈਂ ਚਿਤ ਵੈ ਹਵੇ ਸਵਾਈ,
ਚਿਤ ਵਿੱਚ ਬਣੀਆਂ ਚਿਤਮਣੀਆਂ ਕਰਦਾ ਹੈ, ਕਿਤੇ ਬਹਿਣਾ ਨਹੀਂ ਮਿਲ ਰਿਹਾ, ਆ ਸਗੋਂ ਹੀ ਆ ਲਾਲਚ ਦੇ ਸਵਾਇਆ ਹੀ ਵੱਧ ਰਿਹਾ ਹੈ। ਸਗੋਂ ਸਗੋਂ ਇਹ ਭੁੱਖ ਵੱਧਦੀ ਆ ਰਹੀ ਹੈ।
ਸੁਣਤ ਜਵਾਹਰ ਫਿੱਟ ਗਈ ਨੀਤ,
ਸੁਣ ਕੇ ਆ ਜਵਾਹਰਾਤ ਵੀ ਹੀਰੇ ਗਹਿਣੇ ਇੰਨੇ ਆ ਸੰਦੂਕ ਵਿੱਚ ਭਰੇ, ਜਿਨ੍ਹਾਂ ਦੀ ਆ ਚੰਦਰਮਾ ਵਾਂਗ ਲਿਸ਼ਕ ਹੈ, ਇੰਨੇ ਕੀਮਤੀ ਗਹਿਣੇ। ਇਹ ਮਾਲੀ ਸਿੰਘ ਦੀ ਕਹਿੰਦੇ ਨੀਤ ਫਿੱਟ ਗਈ, ਆ ਬਦਨੀਤੀ ਹੋ ਗਈ, ਮਾੜੀ ਨੀਤ ਹੋ ਗਈ। ਫਿਰ ਜਿਵੇਂ ਸਾਧ ਸੰਗਤ ਜੀ, ਮਾਲੀ ਸਿੰਘ ਆਪਣੇ ਭਰਾ ਨੂੰ ਕਹਿੰਦਾ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਵੀ ਇਹ ਸੰਦੂਕ ਤਾਂ ਮੈਂ ਹੀ ਗੱਲਾਂ ਸੰਭਾਲਾਂਗਾ, ਜੇ ਘਨੱਈਆ ਨੂੰ ਦੇਣਾ ਤਾਂ ਮੈਂ ਮਰ ਜਾਵਾਂਗਾ ਲੜ ਕੇ। ਉਹ ਪ੍ਰਸੰਗ ਜਿਹੜਾ ਹੈ ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ, ਇਸ ਕਰਕੇ ਜਿਹੜੀ ਕੋਈ ਇੱਕ ਤੁੱਕ ਰਹਿ ਗਈ ਉਹ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ।
ਟੁੱਟ ਗਈ ਧਰਮ ਕਰਮ ਕੀ ਪ੍ਰੀਤ,
ਉਹ ਧਰਮ ਦੀ ਪ੍ਰੀਤੀ ਜਿਹੜਾ ਧਰਮ ਦਾ ਪ੍ਰੇਮ ਸੀ ਉਹ ਸਾਧ ਸੰਗਤ ਜੀ ਉਹ ਟੁੱਟ ਗਿਆ, ਉਹ ਨੀਤੀ ਸਾਰੀ ਨਿਆਂ ਸਾਰਾ ਟੁੱਟ ਗਿਆ। ਇਹ ਕਾਹਦੇ ਕਰਕੇ, ਇੱਕ ਸੰਦੂਕ ਕਰਕੇ, ਅਤੇ ਮਾਇਆ ਦੇ ਵੇਖੋ ਹੱਥਾਂ ਦੀ ਮੈਲ ਹੈ, ਆਉਂਦੀ ਜਾਂਦੀ ਰਹਿੰਦੀ ਹੈ, ਪਰ ਕਿੱਥੋਂ ਸਮਝਦਾ ਬੰਦਾ, ਕਿੱਥੋਂ ਸਮਝਦੇ ਸਾਡੇ ਵਰਗੇ। ਕਹਿੰਦੇ ਆ ਜੱਗ ਮਿੱਠਾ ਗਲਾ ਕਿਨ ਡਿੱਠਾ, ਐਰਕਾਂ ਕਾਗਜ਼ ਨਾਮ ਕਰਾਓ ਅੱਗੇ ਗਾਂ ਵੇਖਾਂਗੇ ਕੀ ਬਣਨਾ ਹੈ। ਅਤੇ ਭਰਾ ਹੀ ਭਰਾ ਦਾ ਵੈਰੀ, ਮਾਂ ਪਿਓ ਪੁੱਤ ਦੇ ਵੈਰੀ, ਪੁੱਤ ਮਾਂ ਪਿਓ ਦਾ ਵੈਰੀ, ਰਿਸ਼ਤੇਦਾਰ ਰਿਸ਼ਤੇਦਾਰ ਦਾ ਵੈਰੀ, ਪਿੰਡ ਵਾਲੇ ਉਹਦੇ ਵੈਰੀ, ਜਿਹਦੇ ਕੋਲ ਕੋਈ ਪੈਸਾ ਹੈ, ਹੜੱਪਣ ਵਿੱਚ ਹੀ ਸਾਰੇ ਲੱਗੇ ਹੋਏ ਹੈ। ਇਸ ਤਰ੍ਹਾਂ ਮਾਇਆ ਦਾ ਸੁਭਾਅ ਹੈ। ਸੋ ਸਾਧ ਸੰਗਤ ਜਿਹੜਾ ਰਹਿੰਦਾ ਪਸੰਗ ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ, ਹੁਣ ਜਿਹੜੀ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਕਈਆਂ ਦੇ ਮਨ 'ਚ ਗੱਲ ਆ ਜਾਂਦੀ ਹੈ ਵੀ ਆ ਜੀ ਪ੍ਰਚਾਰਕ ਬਾਬੇ ਬੜਾ ਰੌਲਾ ਪਾਉਂਦੇ, ਮਾਇਆ ਮਾਇਆ ਕਰਦੇ ਹੈ, ਤੁਹਾਨੂੰ ਨਾ ਕਿਸੇ ਦੇਵਾਂਗੇ ਤਾਂ ਤੁਸੀਂ ਕੀ ਕਰੋਗੇ, ਮਰ ਜਾਓਗੇ ਨਾ ਭੁੱਖੇ, ਇਹ ਲੋਕਾਂ ਦਾ ਕਹਿਣਾ ਹੈ। ਪਰ ਸਾਧ ਸੰਗਤ ਜੀ ਉਹ ਬੰਦੇ ਨੂੰ ਪੁੱਛਣ ਵਾਲਾ ਹੋਵੇ ਵੀ ਹੇ ਭਾਈ, ਤੂੰ ਲੋਕਾਂ ਦੀ ਨੌਕਰੀ ਕਰਦਾ, ਤੂੰ ਦੂਜਿਆਂ ਦੇ ਤਲਵੇ ਚੱਟਦਾ ਹੈ, ਆਮ ਬੰਦੇ ਦੇ ਤੂੰ ਛਿੱਤਰ ਸਾਫ਼ ਕਰਦਾ, ਆਮ ਬੰਦੇ ਦੇ ਜਿਹੜਾ ਪਰਮੇਸ਼ੁਰ ਦੇ ਘਰ ਪਰਮੇਸ਼ੁਰ ਦੀ ਵਡਿਆਈ ਕਰ ਰਿਹਾ, ਅਤੇ ਉਹਨੂੰ ਮਾਰੇ ਕਿਵੇਂ ਭੁੱਖਾ ਮਾਰ ਸਕਦੇ ਹੈ। ਜਿਹੜਾ ਤੂੰ ਉਹਦੀ ਸਿਫਤ ਕਰਦਾ ਕਿਸੇ ਦੀ ਵੇਖ ਕੇ ਵੱਡੇ ਦੀ, ਵੀ ਵੱਡੇ ਦੀ ਸਿਫਤ ਕਰਾਂ ਅਤੇ ਮੇਰਾ ਘਰ ਭਰ ਦੇਵੇਗਾ, ਮੇਰੀ ਮਦਦ ਕਰੇਗਾ, ਮੇਰੇ ਅੱਗੇ ਹਾਮੀ ਭਰੇਗਾ, ਤੈਨੂੰ ਤਾਂ ਇਹ ਲਾਲਚ ਹੈ। ਪਰ ਜਿਹੜੇ ਉਹ ਪਰਮਾਤਮਾ ਦੀ ਸਿਫਤ ਕਰ ਰਹੇ ਹੈ, ਉਹਨਾਂ ਨੂੰ ਕਾਹਦੀ ਘਾਟ ਰਹਿਣ ਦੇਣੀ ਉਸ ਮਾਲਕ ਨੇ। ਇਹ ਜੇ ਕੋਈ ਬੰਦਾ ਮਾਇਆ ਕਿਸੇ ਨੂੰ ਦਿੰਦਾ ਹੈ, ਚੜਾਉਂਦਾ ਹੈ ਨਾ ਕਿਸੇ ਅੱਗੇ, ਉਹ ਮਾਣ ਨਾ ਕਰੇ, ਕਿਉਂਕਿ ਉਹ ਕਮਾਈ ਨਹੀਂ ਕਰ ਰਿਹਾ। ਬੰਦੇ ਦੀ ਕਮਾਈ ਕਿਤੇ ਨਹੀਂ ਰਹਿੰਦੀ ਹੈ, ਜੇ ਪਰਮੇਸ਼ੁਰ ਕਮਾਈ ਕਰਾਵੇ ਤਾਂ ਕਰਾਉਂਦਾ ਹੈ ਬੰਦਾ, ਤਾਂ ਹੀ ਬੰਦਾ ਕਰਦਾ, ਤਾਂ ਹੀ ਬੰਦੇ ਦਾ ਘਰ ਭਰਦਾ ਹੈ। ਮਾਲਕ ਨਾ ਬਰਕਤ ਪਾਵੇ ਤਾਂ ਕੋਈ ਪੈਸਾ ਨਹੀਂ ਘਰ ਵਿੱਚ ਰਹਿੰਦਾ। ਇਹ ਦੁਨੀਆ ਨੂੰ ਸਾਨੂੰ ਲੋਕਾਂ ਨੂੰ ਪਰਮਾਤਮਾ ਹੀ ਦੇ ਰਿਹਾ ਹੈ, ਅਤੇ ਮਤਾਂ ਕੋਈ ਖਿਆਲ ਕਰੇ ਵੀ ਪਤਾ ਨਹੀਂ ਅਸੀਂ ਦਿੰਦੇ ਹਾਂ, ਅਸੀਂ ਚੜਾਵਾ ਦਿੰਦੇ, ਅਤੇ ਤਾਂ ਹੀ ਗੁਰੂ ਘਰ ਦੇ ਸਮਾਗਮ ਗੁਰੂ ਘਰ ਦੀਆਂ ਇਮਾਰਤਾਂ ਬਣ ਰਹੀਆਂ। ਇਹ ਤਾਂ ਭੁਲੇਖਾ ਹੈ ਮਨ 'ਚੋਂ ਕੱਢ ਦਈਏ, ਇਹ ਤਾਂ ਗੁਰੂ ਸਾਨੂੰ ਦੇ ਰਹੇ ਆ, ਅਤੇ ਸੱਚੇ ਪਾਤਸ਼ਾਹ ਤਾਂ ਅਸੀਂ ਦੇਣ ਦੇ ਨਹੀਂ ਸਕਦੇ। ਅਸੀਂ ਤਾਂ ਸੱਚੇ ਪਾਤਸ਼ਾਹ ਘਰ ਉਹ ਸਮਝ ਲਓ ਵੀ ਆਪਣੇ ਵੱਲੋਂ ਇੱਕ ਮਾਰਗ ਤੁਸ਼ ਭੇਟਾ ਹੀ ਰੱਖ ਰਹੇ ਹਾਂ ਗੁਰੂ ਦੇ ਚਰਨਾਂ ਵਿੱਚ, ਇਹ ਤਾਂ ਸਤਿਗੁਰ ਦੇ ਚਰਨਾਂ ਵਿੱਚ ਇਹ ਤਾਂ ਦਾਸੀ ਹੈ। ਮਾਇਆ ਰੁਲਦੀ ਫਿਰਦੀ ਹੈ ਮਹਾਰਾਜ ਘਰ, ਖੜਕਦੀ ਫਿਰਦੀ ਹੈ ਖਾਲੀ ਭਾਂਡੇ ਵਾਂਗ, ਇਹ ਮਾਇਆ ਤਾਂ ਕੁਝ ਨਹੀਂ ਮਹਾਰਾਜ ਅੱਗੇ। ਸੱਚੇ ਪਾਤਸ਼ਾਹ ਚਰਨਾਂ ਦੀ ਦਾਸੀ ਹੈ ਮਾਇਆ, ਉਸ ਦੀ ਸਿਫਤ ਕਰਨ ਵਾਲੇ ਕਦੀ ਭੁੱਖੇ ਨਹੀਂ ਮਰਦੇ, ਕੋਈ ਦਵੇ ਜਾਂ ਨਾ ਦਵੇ, ਉਹਦੇ ਰੱਬ ਦੇ ਪਿਆਰੇ ਐਸੇ ਹੋ ਜਾਂਦੇ ਹੈ ਬਿਨਾਂ ਕੱਪੜਿਆਂ ਤੋਂ ਵੀ ਆਨੰਦ ਵਿੱਚ ਰਹਿੰਦੇ ਹੈ, ਉਹਦੇ ਖਾਧੇ ਤੋਂ ਬਿਨਾਂ ਵੀ ਸੰਤੋਖ ਵਿੱਚ ਰਹਿੰਦੇ ਹੈ। ਪੈਸਾ ਜੇ ਹੋ ਗਿਆ ਤਾਂ ਵੀ ਆਨੰਦ ਹੈ, ਨਹੀਂ ਹੋ ਗਿਆ ਤਾਂ ਵੀ ਆਨੰਦ ਹੀ ਹੈ ਉਹਨਾਂ ਨੂੰ, ਉਹ ਤਾਂ ਪਰਮੇਸ਼ੁਰ ਦੇ ਰੰਗ ਵਿੱਚ ਹੀ ਰੰਗੇ ਰਹਿੰਦੇ ਹੈ। ਮਤਾਂ ਕੋਈ ਭੁਲੇਖਾ ਕਰੇ ਵੀ ਪਤਾ ਨਹੀਂ ਅਸੀਂ ਦਿੰਦੇ ਤਾਂ ਹੀ ਕੰਮ ਚੱਲਦਾ ਹੈ, ਇਹ ਤਾਂ ਭੁੱਲ ਆਪਣੇ ਕੋਲ ਹੀ ਰੱਖਣੀ ਚਾਹੀਦੀ ਹੈ। ਮਹਾਰਾਜ ਕਿਰਪਾ ਕਰਨ, ਸਾਨੂੰ ਸਮਤ ਬਖਸ਼ਣ, ਗੁਰੂ ਦੀ ਵਡਿਆਈ ਅਸੀਂ ਜਾਣ ਸਕੀਏ, ਜਿਸ ਕਰਕੇ ਸਾਡਾ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਚਿੱਤ ਮੈਂ ਚਿੱਤ ਵੇ ਹਵੇ ਸਵਾਈ, ਸਗਵਾਂ ਇਹ ਬਹੁ ਬਦਤੀ ਆਈ, ਸੁਣਤ ਜਵਾਹਰ ਫਿੱਟ ਗਈ ਨੀਤ, ਟੁੱਟ ਗਈ ਧਰਮ ਕਰਮ ਕੀ ਪ੍ਰੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਬਰੰਪਰ ਹਰ ਹਰੇ ਹਹ ਬੀ ਹੋਮਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਬਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।